सार सर्व कला नाथ डोलन ते राखो प्रभु नानक दे कर हाथ जाहि कुल ते प्रगट होए ताहि कुल को नाम पुन द्वादश गोरिंद को मेरी है प्रणाम
तिस निस्मह विश्राम कर दुखित पा मात लख दोय कह धीरज के बाक पुन टिग कृपाल थिर होए
परम सत्कार योग सतगुरु जी दी साजी निवाजी साध संगत सरबत माई भाई मनवृत्ति नू एकाग्र करन लई रसना नू पवित्र करन वास्ते एक बार गज के कहो धन श्री सतगुरु राम सिंह सच्चे पातशाह जी जिन्हां दे जात विच बने हुए इस पवित्र अस्थान ते आपां सारे एकत्र होए बैठे हाँ सरबत माई भाई उस महान सतगुरु जी दे पावन चरणां दा ध्यान धरिए और गज के कहिए धन श्री सतगुरु हरि सिंह सच्चे पातशाह जी जिन्हां दी कृपा नाल ये जप प्रयोग समागम शुरू होया उन्हां दे पावन चरणां विच सिर झुकाओ गज के कहो धन श्री सतगुरु प्रताप सिंह सच्चे पातशाह जी जिन्हां दी बख्शिश कृपा नाल आपां इत्थे एकत्र होए बैठे हाँ गज के कहो धन श्री सतगुरु जगजीत सिंह सच्चे पातशाह जी सतसंगियो आप जी रसना करके जिथे नाम जपदे हो उत्थे श्रवणा करके सतगुरु सच्चे पातशाह जी का पवित्र पावन जस रोजाना श्रवण करते हो रोज़ ही प्रबंधक जना वल्लों लगी हुई ड्यूटी दे अनुसार महापुरुष महात्मा आप जी नू बचन सुनाउंदे हन सतसंगियो मूह के ही ना जे ही आ औगुण हारी नू को गुण नाही मैं लू लू ऐब भरी इस कथन अनुसार मेरे विच कोई गुण नहीं आप जी जिहड़े महापुरशां नू रोज़ श्रवण करदे हो ओह गुणा भरपूर हन नाम दे रसीए हन गुरबाणी दे रसीए हन गुरु के हुक्म अनुसार चलण वाले हन पर यह आप साध संगत की दयालता है सतगुरु जी की बख्शिश है जिस दा सदका मेरे वर्गे निमाणे जी दियां अरजां भी तुसी श्रवण करदे हो सो दित्ते हुए समय अनुसार आपां इतिहास वल मुड़िए आप जी ने उस दिन श्रवण कीता सी कि साहिब गुरु तेग बहादुर सच्चे पातशाह दिल्ली गए हुए ने सतगुरु गोबिंद राय गरीब नवाज सच्चे पातशाह दोवां मातावां पर मातावां दे हिरदे विच बड़ी चिंता व्याप रही है कि समा बड़ा भयंकर है सतगुरु सच्चे पातशाह जी भी उत्थे गए ने उन्हां ते भी इस तरह का हाल सुनिया है कि समय की हकूमत सख्तियां कर रही है इस वास्ते अजय समय तो बचना अज की मुख लोड़ है इस वास्ते माता चिंता सहित होईयां पईयां ने ते मातावां नू सतगुरु सच्चे पातशाह किवें हौसला देंदे हन इत्थों अज का प्रसंग शुरू हुंदा है
तिस निस्मै विश्राम कर
ਉਤਾਰਦੇ ਹੋਏ ਵੱਖ ਵੱਖ ਨਗਰਾਂ ਵਿੱਚ ਚਰਨ ਪਾਉਂਦੇ ਹੋਏ ਰੋਜ਼ਾਨਾ ਸਤਿਗੁਰੂ ਸੱਚੇ ਪਾਤਸ਼ਾਹ ਲਖਨੌਰ ਪਹੁੰਚ ਜਾਂਦੇ ਨੇ। ਅੱਜ ਵੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਲਖਨੌਰ ਆਏ, ਘਰ ਵਿੱਚ ਆਏ, ਉੱਥੇ ਦੋਵਾਂ ਮਾਤਾਵਾਂ ਨੂੰ ਉਹਨਾਂ ਦੇ ਹਿਰਦੇ ਦੁਖੀ ਵੇਖੇ, ਉਹਨਾਂ ਨੂੰ ਦੁਖੀ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬਚਨ ਕਰਨ ਲੱਗੇ।
ਕਹ ਤੀਰਜ ਕੇ ਬਾਕ ਪੁਨ ਢਿਗ ਕਿਰਪਾਲ ਥਿਰ ਹੋਏ।
ਮਾਤਾ ਜੀ ਨੂੰ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਜੀ ਨੇ ਬੜੇ ਹੌਸਲੇ ਵਾਲੇ ਬਚਨ, ਧੀਰਜ ਦੇ ਬਚਨ ਜਿਹੜੇ ਸਨ ਉਹਨਾਂ ਦੇ ਨਾਲ ਕੀਤੇ ਅਤੇ ਆਪ ਮਾਮਾ ਕਿਰਪਾਲ ਚੰਦ ਜੀ ਦੇ ਕੋਲ ਬਿਰਾਜਮਾਨ ਹੋ ਗਏ।
ਅਤ ਸਮਰੱਥ ਜੁਤ ਪਿਤਾ ਹਮਾਰੇ।
ਸੱਚੇ ਪਾਤਸ਼ਾਹ ਜੀ ਕੀ ਬਚਨ ਕੀਤਾ ਕਿ ਸਾਡੇ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਹੁਤ ਸਮਰੱਥਾ ਸਹਿਤ ਹਨ, ਬਹੁਤ ਕਲਾਵਾਨ ਹਨ, ਸ਼ਕਤੀਵੰਤ ਹਨ।
ਚਹੈ ਸੋ ਕਰਹੈ ਨਾ ਲੱਗੈ ਅਵਾਰੇ।
ਜੋ ਉਹ ਚਾਹੁੰਦੇ ਹਨ ਉਹ ਹੀ ਕਰ ਸਕਦੇ ਹਨ। ਉਹਨਾਂ ਦੇ ਚਾਹੇ ਹੋਏ ਨੂੰ ਕੋਈ ਸੰਸਾਰ ਦੀ ਸ਼ਕਤੀ ਜਿਹੜੀ ਹੈ ਉਹ ਮੋੜ ਨਹੀਂ ਸਕਦੀ। ਜੋ ਉਹਨਾਂ ਦੀ ਇੱਛਾ ਹੁੰਦੀ ਹੈ ਉਹ ਤਤ ਛਿਨ ਕਰ ਲੈਂਦੇ ਹਨ। ਹੋ ਸਕਦਾ ਹੈ ਉਸ ਦੇ ਹੁੰਦਿਆਂ ਕੋਈ ਦੇਰ ਨਹੀਂ ਲੱਗਦੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਪਵਿੱਤਰ ਗੁਰਬਾਣੀ ਵਿੱਚ ਫੁਰਮਾਨ ਕਰਦੇ ਹਨ ਕਿ ਇਹ ਤਾਂ ਸਤਿਗੁਰੂ ਜੀ ਦਾ ਬਚਨ ਹੈ ਕਿ ਸਤਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੋ ਚਿਤਵਦੇ ਨੇ ਉਹ ਹੋ ਜਾਂਦਾ, ਪਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਹ ਬਚਨ ਕੀਤਾ ਹੈ ਜੋ ਜੋ ਚਿਤਵ ਹੈ ਸਾਧ ਜਨ ਸੋ ਲੇਤਾ ਮਾਨ। ਜਿਹੜੀ ਵੀ ਚਿਤਵਨੀ ਹਿਰਦੇ ਵਿੱਚ ਉਹਨਾਂ ਦੇ ਮਹਾਂਪੁਰਸ਼ਾਂ ਦੇ ਨਾਮ ਦੇ ਰਸੀਆਂ ਦੇ ਸਤਿਗੁਰੂ ਦਾ ਬਚਨ ਮੰਨਣ ਵਾਲਿਆਂ ਦੇ ਸਤਿਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨ ਵਾਲਿਆਂ ਦੇ ਅੰਦਰ ਆਉਂਦੀ ਹੈ ਉਹ ਹੀ ਪਰਮੇਸ਼ਰ ਕਰ ਦਿੰਦਾ ਹੈ।
ਤੁਰ ਕੇ ਸਿਰ ਜੁੱਤ ਸਭ ਤੁਰ ਕੰਨ ਹੈ।
ਗਰੀਬ ਨਿਵਾਸ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਿੱਚ ਇੰਨੀ ਸਮਰੱਥਾ ਹੈ ਅਤੇ ਤੁਰਕੇਸ਼ਵਰ ਭਾਵ ਹੈ ਕਿ ਤੁਰਕਾਂ ਦਾ ਮਾਲਕ, ਤੁਰਕਾਂ ਦਾ ਰਾਜਾ ਔਰੰਗਜ਼ੇਬ ਅਤੇ ਸਾਰੇ ਤੁਰਕਾਂ ਸਹਿਤ
ਇੱਕ ਬਾਕ ਤੇ ਤਤ ਛਿਨ ਹਨ।
ਇੱਕ ਬਚਨ ਕਰਕੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਨਾਸ਼ ਕਰ ਸਕਦੇ ਹਨ।
ਗੁਰ ਕੀ ਬਾਤ ਕਹਾ ਸੋ ਕਹੈ।
ਗੁਰੂ ਕੀ ਗੱਲ, ਗੁਰੂ ਕਾ ਬਚਨ, ਗੁਰੂ ਕੀ ਸਮਰੱਥਾ, ਗੁਰੂ ਕੀ ਸ਼ਕਤੀ ਬਾਰੇ ਕਿੰਨਾ ਕੁ ਕਿਹਾ ਜਾ ਸਕਦਾ ਹੈ।
ਤਿੰਨ ਕੇ ਦਾਸਨ ਦਾਸ ਜੋ ਹੈ।
ਉਹਨਾਂ ਦੇ ਤੇ ਦਾਸਾਂ ਦੇ ਵੀ ਜਿਹੜੇ ਦਾਸ ਹਨ, ਜਿਹੜੇ ਉਹਨਾਂ ਦੇ ਸੇਵਕਾਂ ਦੇ ਵੀ ਸੇਵਕ ਹਨ।
ਸਭ ਸਲਤਨ ਕੋ ਕਰੈ ਬਿਨਾਸ਼।
ਉਹ ਵੀ ਸਾਰੀ ਸਲਤਨਤ ਨੂੰ, ਸਾਰੇ ਰਾਜ ਨੂੰ, ਸਾਰੇ ਸਾਜ ਸਮਾਜ ਨੂੰ ਇਹਨਾਂ ਦੇ ਨੂੰ ਨਾਸ਼ ਕਰ ਸਕਦੇ ਹਨ, ਖਤਮ ਕਰ ਸਕਦੇ ਹਨ।
ਹੋਹੇ ਏਕ ਹੀ ਜਾਨ ਹੁਤਾਸ।
ਉਹ ਇਹਨਾਂ ਦੇ ਵਾਸਤੇ ਉਹਨਾਂ ਦਾ ਇੱਕ ਬਚਨ, ਸਤਿਗੁਰੂ ਜੀ ਦੇ ਦਾਸਾਂ ਦਾ ਇੱਕ ਕੀਤਾ ਹੋਇਆ ਬਚਨ ਵੀ ਇਹਨਾਂ ਤੁਰਕਾਂ ਦੇ ਵੱਡੇ ਰਾਜ ਵਾਸਤੇ ਕਿਸ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਅਗਨੀ ਹੁੰਦੀ ਹੈ, ਜਿਸ ਤਰ੍ਹਾਂ ਅਗਨੀ ਦੀ ਇੱਕ ਚਿੰਗਾਰੀ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਦੇਣ ਦੀ ਸਮਰੱਥਾ ਰੱਖਦੀ ਹੈ, ਉਸੇ ਤਰ੍ਹਾਂ ਹੀ ਸਤਿਗੁਰੂ ਦੇ ਦਾਸਾਂ ਦਾ ਕੀਤਾ ਹੋਇਆ ਬਚਨ ਵੀ ਉਹਨਾਂ ਵਾਸਤੇ ਉਸ ਅਗਨੀ ਦੀ ਚਿੰਗਿਆੜੀ ਦੀ ਨਿਆਈ ਹੈ।
ਮਤੀ ਦਾਸ ਜਿਮ ਕਹਿਓ ਤਹਾਹੀ।
ਜਿਸ ਤਰ੍ਹਾਂ ਭਾਈ ਸਾਹਿਬ ਮਤੀ ਦਾਸ ਜੀ ਨੇ ਉੱਥੇ ਬਚਨ ਕੀਤਾ,
ਸੋ ਪੀ ਬਾਤ ਸੁਣੀ ਕਹਿ ਨਾਹੀ।
ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਮਾਤਾ ਜੀ ਉਹ ਵੀ ਬਚਨ ਤੁਸਾਂ ਸੁਣਿਆ ਕਿ ਨਹੀਂ ਸੁਣਿਆ।
ਸਿੱਖ ਕਾਰਾ ਗ੍ਰਹਿ ਤੇ ਜੋ ਆਏ।
ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੱਖ ਗਏ ਸਨ, ਜਿਨ੍ਹਾਂ ਨੂੰ ਉੱਥੇ ਉਹਨਾਂ ਨੇ ਆਪਣੀ ਕੈਦ ਵਿੱਚ ਰੱਖਿਆ ਹੋਇਆ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਉੱਥੋਂ ਉਹ ਛੁੱਟ ਕੇ ਜਿਹੜੇ ਸਿੱਖ ਆ ਗਏ ਹਨ,
ਹੁਤੇ ਨਿਕਟ ਤਿੰਨ ਸਕਲ ਬਤਾਏ।
ਉਹ ਉਸ ਵੇਲੇ ਕੋਲ ਸਨ ਅਤੇ ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਹੈ ਉੱਥੋਂ ਦਾ ਸਾਰਾ ਬਿਰਤਾਂਤ ਜਿਹੜਾ ਹੈ ਉਹ ਸੁਣਾਉਣਾ ਕੀਤਾ ਹੈ।
ਬਰਜੋ ਗੁਰਨ ਸਖਤ ਪਲ ਲੀਨੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਤੀ ਦਾਸ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੰਨਾ ਚੂਪਣ ਤੋਂ ਬਾਅਦ ਜਿਹੜੀਆਂ ਗਨੇਰੀਆਂ ਜਿਹੜੀਆਂ ਛਿੱਲਾਂ ਸੁੱਟੀਆਂ ਸਨ ਉਹ ਜਿਹੜੀਆਂ ਛਿੱਲਾਂ ਸਨ ਉਹਨਾਂ ਨੂੰ ਚੂਪ ਕੇ ਭਾਈ ਸਾਹਿਬ ਮਤੀ ਦਾਸ ਜੀ ਦੇ ਅੰਦਰ ਇਹ ਸ਼ਕਤੀ ਇਹ ਸਮਰੱਥਾ ਆ ਗਈ ਸੀ ਕਿ ਉਹਨਾਂ ਨੇ ਆਖਿਆ ਸੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੇ ਹੁਕਮ ਕਰੋ ਤਾਂ ਮੇਰੇ ਵਿੱਚ ਤੁਹਾਡੀ ਕਿਰਪਾ ਨਾਲ ਇਹ ਸਮਰੱਥਾ ਹੈ ਕਿ ਮੈਂ ਦਿੱਲੀ ਅਤੇ ਲਾਹੌਰ ਦੋਵਾਂ ਥਾਵਾਂ 'ਤੇ ਹੀ ਮੁਸਲਮਾਨਾਂ ਦਾ ਬਹੁਤਾ ਜ਼ੋਰ ਹੈ, ਮੈਂ ਇਹਨਾਂ ਦੋਹਾਂ ਸ਼ਹਿਰਾਂ ਨੂੰ ਆਪਸ ਵਿੱਚ ਟੱਕਰਾਂ ਲਵਾ ਸਕਦਾ ਹਾਂ, ਮੈਂ ਇਹਨਾਂ ਨੂੰ ਪੜ੍ਹਾ ਕੇ ਖਤਮ ਕਰ ਸਕਦਾ ਹਾਂ, ਧਰਤੀ ਉਥਲ ਸਕਦਾ ਸਾਂ। ਇਸ ਤਰ੍ਹਾਂ ਦੇ ਬਚਨ ਭਾਈ ਮਤੀ ਦਾਸ ਜੀ ਨੇ ਜਦੋਂ ਕੀਤੇ ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਸ਼ਕਤੀ ਫਿਰ ਛੀਨ ਲਈ ਸੀ।
ਇਸ ਕੋ ਤੁਰਕਨ ਪੁਨ ਹਨ ਦੀਨਾ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਸ਼ਕਤੀ ਖਿੱਚ ਲਈ, ਕਿਉਂਕਿ ਸਤਿਗੁਰੂ ਜੀ ਦਾ ਹੁਕਮ ਸੀ ਰਾਜਾ ਵਿੱਚ ਰਹਿਣਾ, ਹੁਕਮ ਵਿੱਚ ਰਹਿਣਾ, ਆਪਣੀ ਮਰਜ਼ੀ ਨਹੀਂ ਕਰਨੀ, ਸ਼ਕਤੀ ਨਹੀਂ ਵਿਖਾਉਣੀ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਦੀ ਸ਼ਕਤੀ ਖਿੱਚ ਲਈ ਅਤੇ ਤੁਰਕਾਂ ਨੇ ਭਾਈ ਸਾਹਿਬ ਮਤੀ ਦਾਸ ਜੀ ਨੂੰ ਸ਼ਹੀਦ ਕਰ ਦਿੱਤਾ।
ਤਨ ਕੋ ਅੰਤ ਆਪਣੋ ਜਾਣਾ।
ਉਹਨਾਂ ਨੇ ਆਪਣੇ ਸਰੀਰ ਦਾ ਅੰਤ ਜਾਣਿਆ।
ਦੋਸ਼ ਦੇਨ ਹਿਤ ਕੀਨ ਬਹਾਨਾ।
ਤੇ ਇਹ ਬਹਾਨਾ ਬਣਾਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਸਿਰ 'ਤੇ ਦੋਸ਼ ਦੇਣ ਦਾ ਮੁਸਲਮਾਨਾਂ ਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਬਚਿੱਤਰ ਨਾਟਕ ਵਿੱਚ ਫੁਰਮਾਨ ਕਰਦੇ ਹਨ। ਗਰੀਬ ਨਿਵਾਜ ਕਹਿੰਦੇ ਨੇ, ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਆਪਣਾ ਸਰੀਰ ਰੂਪੀ ਠੀਕਰਾ ਜਿਹੜਾ ਸੀ ਉਹ ਤੁਰਕੇਸ਼ਵਰ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ 'ਤੇ ਭੰਨ ਕੇ ਦਿੱਲੀ ਦੇ ਬਾਦਸ਼ਾਹ ਦੇ ਸਿਰ ਉੱਤੇ ਭੰਨ ਦਿੱਤਾ, ਭਾਵ ਉਹਦੇ ਸਿਰ 'ਤੇ ਇਹ ਦੋਸ਼ ਲਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਬਾਕੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਪਣੀ ਰਜ਼ਾ ਸੀ, ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਗਊ ਗਰੀਬ ਦੇ ਗਲੇ ਤੋਂ ਛੁਰੀ ਲਾਉਣ ਵਾਸਤੇ, ਮਜ਼ਲੂਮਾਂ ਨੂੰ ਸੁੱਖ ਦੇਣ ਵਾਸਤੇ, ਸੰਸਾਰ ਵਿੱਚ ਧਰਮ ਦਾ ਪਰਚਮ ਚਲਾਉਣ ਵਾਸਤੇ ਜ਼ਰੂਰੀ ਹੈ ਕਿ ਕਿਸੇ ਮਹਾਂਪੁਰਸ਼ ਦੀ, ਕਿਸੇ ਨਾਮ ਰਸ ਵਿੱਚ ਭਿੱਜੀ ਹੋਈ ਕਿਸੇ ਖਾਸ ਰੂਹ ਦੀ, ਕਿਸੇ ਵਿਸ਼ੇਸ਼ ਆਤਮਾ ਦੀ ਸ਼ਹਾਦਤ ਹੋਵੇ। ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਹਨਾਂ ਚਿਰ ਗਊ ਗਰੀਬ ਦੇ ਗਲੇ ਤੋਂ ਛੁਰੀ ਨਹੀਂ ਲੱਥਦੀ। ਇੱਕ ਵਾਰ ਗੱਜ ਕੇ ਕਹੋ, ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 1872 ਦੀ 18 ਜਨਵਰੀ ਨੂੰ ਜਦੋਂ ਔਰੰਗਜ਼ੇਬ ਦੇ ਅੰਗਰੇਜ਼ ਹਕੂਮਤ ਦੇ ਸਿਰ 'ਤੇ ਦੋਸ਼ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਰਜ਼ਾ ਅਨੁਸਾਰ ਗਊ ਗਰੀਬ ਨੂੰ ਸੁੱਖ ਦੇਣ ਵਾਸਤੇ ਇਸ ਸੰਸਾਰ ਵਿੱਚੋਂ, ਇਸ ਦੇਸ਼ ਵਿੱਚੋਂ ਚਾਲੇ ਪਾਉਣ ਲੱਗੇ ਸ਼੍ਰੀ ਭੈਣੀ ਸਾਹਿਬ ਤੋਂ। ਸੰਗਤਾਂ ਵਿੱਚ ਉਸ ਵੇਲੇ ਬੜਾ ਵੈਰਾਗ ਛਾਇਆ ਹੋਇਆ ਸੀ, ਬੜੇ ਦੁੱਖ ਦੀਆਂ ਘੜੀਆਂ ਵਿਆਪਰੀਆਂ ਸਨ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਛੋਟੇ ਭਰਾਤਾ ਮਹਾਰਾਜ ਬੁੱਧ ਸਿੰਘ ਜੀ, ਜੋ ਬਾਅਦ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਅਖਵਾਏ, ਉਹਨਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ, ਕਿਰਪਾ ਕਰੋ, ਮੇਰੀ ਅਰਜ਼ ਹੈ ਕਿ ਹਾਲੇ ਸਿੱਖ ਫੁਲਵਾੜੀ ਇਹ ਬਗੀਚਾ ਨਾਮਧਾਰੀ ਪੰਥ ਦਾ ਇਹ ਚਮਨ ਹਾਲੇ ਛੋਟਾ ਹੈ, ਇਸ ਨੂੰ ਹਾਲੇ ਪਰਵਰਿਸ਼ ਦੀ ਲੋੜ ਹੈ, ਆਪ ਜੀ ਕਿਰਪਾ ਕਰਕੇ ਆਪਣੀ ਬਖਸ਼ਿਸ਼ ਦਾ ਇਸ ਨੂੰ ਜਲ ਪਾਉਂਦੇ ਰਹੋ, ਮੈਨੂੰ ਹੁਕਮ ਕਰੋ, ਮੈਂ ਆਪ ਜੀ ਦੇ ਥਾਂ 'ਤੇ ਚਲਾ ਜਾਂਦਾ ਹਾਂ। ਜਿਹੜੇ ਦੋਸ਼ ਵਿੱਚ ਅੰਗਰੇਜ਼ ਹਕੂਮਤ ਤੁਹਾਨੂੰ ਲਿਜਾਣਾ ਚਾਹੁੰਦੀ ਹੈ ਉਹ ਸਾਰੇ ਦੇ ਸਾਰੇ ਦੋਸ਼ ਮੈਂ ਮੰਨ ਲੈਂਦਾ ਹਾਂ। ਜਿਨੇ ਪੀਆ ਜਾਵਤੇ ਕੋ ਕਹਾ ਕਾਹੇ ਜਾਵਤੇ ਹੋ,
ਇਹਾਂ ਤੋ ਸੁਹਾਵ ਤੇ ਹੋ ਦਾਸ ਦੋਸ ਚਾਏ ਲੇ। ਤੁਸੀਂ ਇੱਥੇ ਸ਼ੋਭਾ ਦਿੰਦੇ ਹੋ, ਮੈਂ ਸਾਰਾ ਦਾ ਸਾਰਾ ਦੋਸ਼ ਆਪਣੇ ਸਿਰ 'ਤੇ ਚੁੱਕ ਲੈਂਦਾ ਹਾਂ। ਅਤੇ ਸਤਸੰਗੀਓ, ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਇਹ ਬਚਨ ਕੀਤਾ ਸੀ, ਭਾਈ ਮੇਰੇ ਜਾਣ ਤੋਂ ਬਿਨਾਂ ਇਹ ਧਰਮ ਦੀ ਕਾਰ ਨਹੀਂ ਚੱਲਣੀ, ਮੈਨੂੰ ਜਾਣਾ ਪਵੇਗਾ। ਬਹੁਤ ਵਾਰੀ ਪਹਿਲਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਿਆ ਕਰਦੇ ਸਨ, ਜਦੋਂ ਤੱਕ ਇਹ ਅੰਗਰੇਜ਼ ਹਕੂਮਤ, ਜਦੋਂ ਤੱਕ ਇਹ ਬਿੱਲੇ ਮੈਨੂੰ ਹੱਥ ਨਹੀਂ ਪਾਉਂਦੇ, ਉਹਨਾਂ ਚਿਰ ਧਰਮ ਦੀ ਚਾਦਰ ਨਹੀਂ ਵਿਛ ਸਕਦੀ। ਇਹ ਹੁਕਮ ਪਹਿਲਾਂ ਹੀ ਕਰਦੇ ਸਨ। ਭਾਵ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਰਜ਼ਾ ਅਨੁਸਾਰ ਜੋ ਵੀ ਕਰਦੇ ਨੇ ਉਹ ਹੁੰਦਾ ਹੈ। ਜਿਹੜੇ ਲੋਕ ਰਜ਼ਾ ਨੂੰ ਸਮਝ ਲੈਂਦੇ ਨੇ, ਉਹ ਤਾਂ ਸਤਸੰਗੀਓ ਉਸ ਰਜ਼ਾ ਵਿੱਚ, ਉਸ ਹੁਕਮ ਵਿੱਚ, ਉਸ ਭਾਣੇ ਵਿੱਚ ਖੁਸ਼ ਰਹਿੰਦੇ ਹਨ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਪਰ ਜਿਹੜੇ ਲੋਕ ਉਸ ਰਜ਼ਾ 'ਤੇ ਕਿੰਤੂ ਪਰੰਤੂ ਕਰਦੇ ਨੇ, ਉਹਨਾਂ ਲੋਕਾਂ ਵਾਸਤੇ ਦੁੱਖ ਕੀ ਆ ਪੰਡਾਂ ਖੁੱਲੀਆਂ ਵਾਲੀ ਗੱਲ ਹੋ ਜਾਂਦੀ ਹੈ। ਜਿਨ੍ਹਾਂ ਨੇ ਰਜ਼ਾ ਨੂੰ ਨਾ ਸਮਝਿਆ, ਉਹਨਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਇਹ ਬਚਨ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੁਸਲਮਾਨ ਹਕੂਮਤ ਨੇ, ਮੁਗਲੀਆ ਹਕੂਮਤ ਨੇ ਕੈਦ ਵਿੱਚ ਪਾ ਦਿੱਤਾ, ਉਹਨਾਂ 'ਤੇ ਅਤਿਆਚਾਰ ਕੀਤੇ ਨੇ, ਉਹਨਾਂ ਨੂੰ ਬੰਦੀ ਬਣਾ ਲਿਆ ਸਤਿਗੁਰਾਂ ਨੂੰ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਾਰੇ ਵੀ ਇਸ ਤਰ੍ਹਾਂ ਹੀ ਆਖਿਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਾਰੇ ਵੀ ਇਸ ਤਰ੍ਹਾਂ ਹੀ ਆਖਿਆ, ਕਿਉਂਕਿ ਉਹ ਰਜ਼ਾ ਅਤੇ ਭਾਣੇ ਨੂੰ ਨਾ ਸਮਝ ਸਕੇ। ਜਿਨ੍ਹਾਂ ਲੋਕਾਂ ਨੇ ਰਜ਼ਾ ਅਤੇ ਭਾਣੇ ਨੂੰ ਸਮਝਿਆ, ਉਹਨਾਂ ਲੋਕਾਂ ਨੇ ਆਖਿਆ ਇਹ ਸੱਚੇ ਪਾਤਸ਼ਾਹ ਦੀ ਆਪਣੀ ਰਜ਼ਾ ਹੈ ਔਰ ਆਪਣੀ ਰਜ਼ਾ ਅਨੁਸਾਰ ਹੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗਏ ਹਨ। ਜਦੋਂ ਸਤਿਗੁਰੂ ਜੀ ਇੱਥੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਚੱਲਣ ਲੱਗੇ ਆਪਣੇ ਖਾਸ ਮਿਸ਼ਨ ਵਾਸਤੇ, ਆਪਣੇ ਉਦੇਸ਼ ਦੀ ਪੂਰਤੀ ਵਾਸਤੇ, ਅਤੇ ਉਸ ਵੇਲੇ ਸਿੱਖ ਸੰਗਤਾਂ ਦੇ ਵਿੱਚ ਵੈਰਾਗ ਛਾਇਆ ਹੋਇਆ ਸੀ, ਵਿਰਲਾਪ ਕਰ ਰਹੀਆਂ ਸਨ ਸੰਗਤਾਂ, ਕਿਉਂਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੁਗਲੀਆ ਹਕੂਮਤ ਦੇ ਘਰ ਗਏ ਸਨ ਅਤੇ ਉਹ ਦੇਹ ਕਰਕੇ ਵਾਪਸ ਨਹੀਂ ਆਏ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਗਏ ਸਨ, ਉਹ ਵੀ ਸਰੀਰ ਕਰਕੇ ਵਾਪਸ ਨਹੀਂ ਆਏ। ਵੈਸੇ ਤਾਂ ਸਤਿਗੁਰੂ ਜਾਗਤਾ ਹੈ ਦਿਓ, ਸਤਿਗੁਰੂ ਸਦੀਵੀ ਰਹਿਣ ਵਾਲੀ ਇੱਕ ਮਹਾਨ ਤਾਕਤ ਹੈ, ਇੱਕ ਮਹਾਨ ਸ਼ਕਤੀ ਹੈ, ਅਕਾਲ ਪੁਰਖ ਦਾ ਸਰੂਪ ਹੈ ਸਤਿਗੁਰੂ। ਪਰ ਦੇਹ ਕਰਕੇ ਸਤਿਗੁਰੂ ਜੀ ਵਾਪਸ ਨਹੀਂ ਸਨ ਆਏ, ਇਸ ਵਾਸਤੇ ਮਨ ਜਿਹੜਾ ਸੀ ਡਰਦਾ ਸੀ ਸਿੱਖਾਂ ਦਾ। ਉਹ ਅਰਜ਼ਾਂ ਕਰਦੇ ਸਨ ਗਰੀਬ ਨਵਾਜ ਸੱਚੇ ਪਾਤਸ਼ਾਹ, ਕਿਰਪਾ ਕਰੋ ਕੋਈ ਅਜਿਹਾ ਸਮਾਂ, ਭਿਅੰਕਰ ਸਮਾਂ ਜਿਹੜਾ ਸਾਹਮਣੇ ਦਿਸ ਰਿਹਾ ਇਹ ਸਾਡੇ 'ਤੇ ਨਾ ਆਵੇ, ਆਪ ਜੀ ਬਖਸ਼ਿਸ਼ ਕਰੋ, ਸਾਨੂੰ ਦਰਸ਼ਨ ਦਿਓ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਬਚਨ ਆਖੇ। ਨਾਮਧਾਰੀ ਪੰਥ ਦੇ ਮਹਾਨ ਵਿਦਵਾਨ ਸੰਤ ਕਰਮ ਸਿੰਘ ਜੀ ਬਾਲਮ ਉਹਨਾਂ ਸ਼ਬਦਾਂ ਨੂੰ ਇਸ ਤਰ੍ਹਾਂ ਲਿਖਦੇ ਨੇ, ਉਹ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਸੀ ਕਿ ਰੋਵੋ ਨਾ ਬੇਟਾ ਹੰਸੋ ਦੇਖ ਮੁਝਕੋ, ਮੈਂ ਹਿੰਦੂਆਂ ਕੇ ਰੋਤੇ ਹਸਾਨੇ ਚਲਾ ਹੂੰ। ਕਹਿੰਦੇ ਨੇ ਪੁੱਤਰ ਮੇਰੇ ਵੱਲ ਵੇਖ ਕੇ ਰੋਵੋ ਨਾ, ਕਿਉਂਕਿ ਮੈਂ ਤੇ ਰੋਂਦਿਆਂ ਨੂੰ ਚੁੱਪ ਕਰਾਉਣ ਵਾਸਤੇ ਜਾ ਰਿਹਾ ਹਾਂ। ਲਗੀ ਆਗ ਪਾਪੋਂ ਕੀ ਜਲ ਰਹੀ ਹੈ ਦੁਨੀਆ, ਮੈਂ ਖੂਨ ਪਾ ਕੇ ਆਪਣਾ ਬੁਝਾਣੇ ਚਲਾ ਹਾਂ। ਚਾਰੇ ਪਾਸੇ ਅੱਗ ਲੱਗੀ ਹੋਈ ਹੈ, ਜ਼ੁਲਮ ਤੇ ਪਾਪ ਦਾ ਜ਼ੋਰ ਵਧਿਆ ਹੋਇਆ, ਸਾਰਾ ਸੰਸਾਰ ਇਸ ਜ਼ੁਲਮ ਤੇ ਪਾਪ ਦੀ ਅੱਗ ਵਿੱਚ ਸੜ ਰਿਹਾ ਹੈ, ਮੈਂ ਆਪਣਾ ਖੂਨ ਪਾ ਕੇ, ਮੈਂ ਆਪਣੀ ਰੱਤ ਪਾ ਕੇ ਇਸ ਅੱਗ ਨੂੰ ਸ਼ੀਤਲ ਕਰਨ ਵਾਸਤੇ ਜਾ ਰਿਹਾ ਹਾਂ। ਜੋ ਗਿਰ ਗਏ ਹੈ ਮੰਦਰ, ਗਿਰਾਏ ਔਰੰਗੇ, ਮੈਂ ਫਿਰ ਸੇ ਉਨਕੋ ਬਣਾਉਣੇ ਚਲਾ ਹੂੰ। ਜਿਹੜੇ ਹਿੰਦੂ ਮਤ ਦੇ, ਹਿੰਦੂ ਧਰਮ ਦੇ ਮੰਦਰ ਔਰੰਗਜ਼ੇਬ ਨੇ ਗਿਰਾ ਦਿੱਤੇ ਨੇ, ਉਹਨਾਂ ਨੂੰ ਢਾ ਦਿੱਤਾ, ਇਸ ਵਾਸਤੇ ਕਿ ਇਹਨਾਂ ਦੀ ਮਨੌਤ ਕਿਸੇ ਤਰੀਕੇ ਨਾਲ ਖਤਮ ਕੀਤੀ ਜਾ ਸਕੇ। ਜਿਹੜੇ ਮੰਦਰਾਂ ਵਿੱਚ ਜਾ ਕੇ ਇਹ ਇਕੱਤਰ ਹੁੰਦੇ ਨੇ, ਸਤਸੰਗ ਕਰਦੇ ਨੇ, ਬਾਣੀ ਪੜ੍ਹਦੇ ਨੇ, ਇਤਿਹਾਸ ਦੀ ਗੱਲ ਕਰਦੇ ਨੇ, ਆਪਣੇ ਵੱਡਿਆਂ ਵਡੇਰਿਆਂ ਦੀ ਅਰਦਾਸ ਕਰਦੇ ਨੇ, ਉਸ ਅਸਥਾਨ 'ਤੇ ਜ਼ੁਲਮ ਪਾਪ ਕਰਕੇ ਉਹਨਾਂ ਅਸਥਾਨਾਂ ਨੂੰ ਹੀ ਨੇਸਤੋ ਨਾਬੂਦ ਕਰ ਦਿੱਤਾ ਜਾਵੇ ਤਾਂ ਕਿ ਇਹ ਇਕੱਠੇ ਨਾ ਹੋ ਸਕਣ ਅਤੇ ਇਹਨਾਂ ਨੂੰ ਸ਼ਕਤੀ ਨਾ ਮਿਲ ਸਕੇ, ਇਸ ਤਰੀਕੇ ਨਾਲ ਇਸ ਹਿੰਦੂ ਧਰਮ ਨੂੰ ਖਤਮ ਕੀਤਾ ਜਾ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਮੈਂ ਨਵੇਂ ਤੇ ਢਹਿਣ ਨਹੀਂ ਦੇਣੇ, ਪਰ ਜਿਹੜੇ ਮੰਦਰ ਢਹਿ ਚੁੱਕੇ ਨੇ, ਔਰੰਗਜ਼ੇਬ ਨੇ ਢਾ ਦਿੱਤੇ ਨੇ ਜ਼ੁਲਮ ਨਾਲ, ਮੈਂ ਉਹਨਾਂ ਨੂੰ ਫੇਰ ਬਣਾਉਣ ਵਾਸਤੇ ਜਾ ਰਿਹਾ। ਜੋ ਜੰਨੂ ਕੋ ਤੋੜੇ ਵਾ ਬੋਧੀ ਕੋ ਕਾਟੇ, ਵਹੀ ਤੇਜ਼ ਖੰਜਰ ਮੈਂ ਖਾਣੇ ਚਲਾ ਹੂੰ। ਇਹ ਪੁੱਤਰ, ਜਿਹੜੇ ਤੇਜ਼ ਖੰਜਰ ਦੇ ਨਾਲ ਹਿੰਦੂਆਂ ਦੀਆਂ ਬੋਧੀਆਂ ਕੱਟੀਆਂ ਜਾਂਦੀਆਂ ਨੇ, ਹਿੰਦੂਆਂ ਦੇ ਜਨੇਊ ਤੋੜੇ ਜਾਂਦੇ ਨੇ, ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਖਤਮ ਕੀਤਾ ਜਾਂਦਾ, ਉਹ ਪਾਪ ਦਾ ਖੰਜਰ ਮੈਂ ਆਪਣੀ ਛਾਤੀ ਵਿੱਚ ਆਪਣੇ ਸੀਸ ਉੱਤੇ ਸਹਿਣ ਵਾਸਤੇ ਜਾ ਰਿਹਾ। ਮੇਰੀ ਬਸੀ ਦੁਨੀਆ ਉਜੜ ਜਾਏ ਬੇਸ਼ੱਕ, ਮੈਂ ਹਿੰਦੂਆਂ ਕੀ ਦੁਨੀਆ ਬਸਾਣੇ ਚਲਾ ਹੂੰ। ਮੇਰੀ ਲਾਸ਼ ਪਰ ਮਤ ਆਂਸੂ ਬਹਾਨਾ, ਕਿਉਂਕਿ ਮੈਂ ਹਿੰਦੂਆਂ ਕੇ ਆਂਸੂ ਸੁਕਾਣੇ ਚਲਾ ਹੂੰ। ਮੈਂ ਹਿੰਦੂਆਂ ਦੇ ਅਥਰੂ ਪੂੰਝਣ ਵਾਸਤੇ ਜਾ ਰਿਹਾ, ਮੈਂ ਉਹਨਾਂ ਦੇ ਦੁੱਖਾਂ ਨੂੰ ਮੇਟਣ ਵਾਸਤੇ ਜਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਬੇਸ਼ੱਕ ਮੇਰੀ ਆਪਣੀ ਦੁਨੀਆ, ਮੇਰੀ ਆਪਣੀ ਬਸਤੀ ਉਜੜ ਜਾਵੇ, ਬੇਸ਼ੱਕ ਮੇਰਾ ਪਰਿਵਾਰ ਨਾ ਰਹੇ, ਬੇਸ਼ੱਕ ਮੇਰਾ ਸਰੀਰ ਨਾ ਰਹੇ, ਪਰ ਜਿਹੜਾ ਮੇਰਾ ਮਿਸ਼ਨ ਹੈ ਕਿ ਗਊ ਗਰੀਬ ਦੇ ਗਲੇ ਤੋਂ ਛੁਰੀ ਲਾਉਣੀ, ਇਸ ਗਊ ਗਰੀਬ 'ਤੇ ਹੁੰਦੇ ਜ਼ੁਲਮ ਨੂੰ ਮੈਂ ਨਹੀਂ ਜਰ ਸਕਦਾ, ਮੈਂ ਇਸ ਨੂੰ ਲਾ ਕੇ ਹਟਾਂਗਾ, ਇਸ ਪਾਪ ਨੂੰ ਖਤਮ ਕਰਕੇ ਹਟਾਂਗਾ। ਇਸ ਮਿਸ਼ਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ ਸਨ। ਮੈਂ ਅਰਜ਼ ਕਰਾਂ ਕਿ ਸਤਸੰਗੀਓ, ਜਿਸ ਨੇ ਵੀ ਸੰਸਾਰ ਦਾ ਮੋਹ ਰੱਖਿਆ, ਜਿਸ ਨੇ ਵੀ ਆਪਣੇ ਘਰ ਪਰਿਵਾਰ ਦਾ ਮੋਹ ਰੱਖਿਆ, ਉਹ ਦੁਨੀਆ ਵਾਸਤੇ ਕੋਈ ਕੁਰਬਾਨੀ ਨਹੀਂ ਕਰ ਸਕਿਆ, ਦੁਨੀਆ ਵਾਸਤੇ ਜੀਵਨ ਦਾ ਕੋਈ ਮੀਲ ਪੱਥਰ ਨਹੀਂ ਗੱਡ ਸਕਿਆ, ਜਿਸ ਦੇ ਅੰਦਰ ਇਹ ਭਾਵਨਾ ਆ ਗਈ ਹਾਏ ਮੇਰੇ ਮਹਿਲ, ਕੁਰਬਾਨੀ ਨਹੀਂ ਕਰ ਸਕੇਗਾ, ਜਿਸ ਦੇ ਅੰਦਰ ਇਹ ਭਾਵਨਾ ਆ ਗਈ ਹਾਏ ਮੇਰੇ ਬੱਚੇ, ਨਹੀਂ ਕੁਰਬਾਨੀ ਕਰ ਸਕੇਗਾ, ਹਾਏ ਮੇਰੇ ਮਾਤਾ ਪਿਤਾ, ਹਾਏ ਮੇਰਾ ਧਨ ਦੌਲਤ, ਹਾਏ ਮੇਰਾ ਸੰਸਾਰ ਦਾ ਰੁਤਬਾ, ਜਦੋਂ ਇਹਨਾਂ ਚੀਜ਼ਾਂ ਨੂੰ ਵੇਖੇਗਾ, ਹਊਕਾ ਨਿਕਲੇਗਾ ਉਸ ਦੇ ਅੰਦਰੋਂ, ਅਤੇ ਉਸ ਦਾ ਅੰਦਰ ਕੰਬ ਜਾਵੇਗਾ, ਉਹ ਮਨੁੱਖ ਕਦੀ ਕੁਰਬਾਨੀ ਨਹੀਂ ਕਰ ਸਕਦਾ। ਕੁਰਬਾਨੀ ਹਮੇਸ਼ਾ ਉਹਨਾਂ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਲੋਕਾਂ ਨੇ ਮੋਹ ਰੂਪੀ ਅੜਚਣ ਨੂੰ ਹਟਾ ਦਿੱਤਾ ਆਪਣੇ ਮਾਰਗ ਤੋਂ, ਮੋਹ ਨੂੰ ਹਟਾਉਣਾ ਪਿਆ ਪਹਿਲਾਂ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਕਿਰਪਾ ਕਰਕੇ ਸੰਸਾਰ ਨੂੰ, ਜਗਤ ਜਲੰਦੇ ਨੂੰ ਤਾਰਨ ਵਾਸਤੇ ਜਾ ਰਹੇ ਸਨ, ਉਸ ਵਕਤ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਅਜਿਹੇ ਹੀ ਬਚਨ ਕੀਤੇ ਸਨ। ਇੱਕ ਵਿਦਵਾਨ ਕਹਿੰਦਾ ਕਿ ਦੁਨੀਆ ਦਾ ਇੱਕ ਮਹਾਨ ਪੈਗੰਬਰ ਹੋਇਆ, ਮੋਹ ਨੇ ਉਸ ਦੇ ਰਸਤੇ ਵਿੱਚ ਵੀ ਅੜਚੜ ਪਾਈ, ਉਸ ਨੂੰ ਉਸ ਦੇ ਮਾਰਗ ਤੋਂ ਹਟਾਉਣ ਦਾ ਯਤਨ ਕੀਤਾ ਮੋਹ ਨੇ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਲੋਕ ਸਾਹਸਕ੍ਰਿਤੀ ਮਹੱਲਾ ਪੰਜਵਾਂ ਵਿੱਚ ਮੋਹ ਦੇ ਬਾਰੇ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਅਜਿਤ ਸੂਰ ਸੰਗਰਾਮੰ ਅਤਿ ਬਲਨਾ ਬਹੁ ਮਰਦਨਾ, ਹੇ ਅਜਿਤ ਸੂਰਮੇ, ਹੇ ਮੋਹ, ਤੂੰ ਅਜਿਤ ਸੂਰਮਾ ਹੈ ਜਿਹੜਾ ਨਹੀਂ ਜਿੱਤਿਆ ਜਾ ਸਕਦਾ ਸੰਸਾਰ ਦੇ ਲੋਕਾਂ ਕੋਲੋਂ, ਕਦੀ ਕਿਸੇ ਕੋਲੋਂ ਜਿੱਤਿਆ ਨਹੀਂ ਜਾਂਦਾ, ਤੂੰ ਐਸਾ ਸੂਰਮਾ ਹੈ। ਹੇ ਅਜਿਤ ਸੂਰ ਸੰਗਰਾਮੰ, ਬੜਾ ਭਿਅੰਕਰ ਯੁੱਧ ਕਰਨ ਵਾਲਾ ਸੂਰਮਾ ਹੈ, ਰਣ ਭੂਮੀ ਵਿੱਚ ਐਸੇ ਹੱਥ ਵਿਖਾਉਂਦਾ ਹੈ ਇਸ ਸੰਸਾਰ ਰੂਪੀ ਰਣ ਭੂਮੀ ਵਿੱਚ, ਕਿ ਵੱਡੇ ਵੱਡੇ ਤਪੀ ਤਪੀਸਰ ਬਲੀ ਯੋਧੇ ਸਭ ਤੇਰੇ ਅੱਗੇ ਆਪਣੇ ਗੋਡੇ ਟੇਕ ਜਾਂਦੇ ਨੇ, ਸਭ ਤੇਰੇ ਅੱਗੇ ਹਾਰ ਜਾਂਦੇ ਨੇ, ਤੇਰੇ ਕੋਲੋਂ ਵਿਰਲੇ ਲੋਕ ਜਿੱਤੇ ਹਨ ਸੰਸਾਰ ਦੇ ਵਿੱਚ। ਹੇ ਅਜਿਤ ਸੂਰ ਸੰਗਰਾਮੰ ਅਤਿ ਬਲਨਾ ਬਹੁ ਮਰਦਨਾ, ਗਣ ਗੰਧਰਵ ਦੇਵ ਮਨੁੱਖਿਅੰ ਪਸ਼ਪੰਖੀ ਵਿਮੋਹਨਾ, ਹੇ ਮੋਹ, ਤੂੰ ਕਿੰਨਾ ਕਿੰਨਾ ਨੂੰ ਮੋਹਿਆ। ਪਾਤਸ਼ਾਹ ਕਹਿੰਦੇ ਨੇ ਗਣਾਂ ਨੂੰ ਮੋਹਿਆ, ਗੰਧਰਵਾਂ ਨੂੰ ਮੋਹਿਆ, ਗਣ ਗੰਧਰਵ ਦੇਵ ਮਨੁੱਖਿਅੰ, ਦੇਵਤਿਆਂ ਨੂੰ ਮੋਹਿਆ, ਮਨੁੱਖਾਂ ਨੂੰ ਮੋਹਿਆ, ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਮੋਹਿਆ, ਕੋਈ ਤੇਰੇ ਅੱਗੇ ਦਮ ਨਹੀਂ ਮਾਰ ਸਕਿਆ। ਹੇ ਮੋਹ, ਜਦੋਂ ਤੂੰ ਆਪਣਾ ਰੰਗ ਵਿਖਾਇਆ ਉਸ ਵੇਲੇ ਵੱਡੇ ਵੱਡੇ ਲੋਕ ਤੇਰੇ ਅੱਗੇ ਹਾਰ ਗਏ। ਮੈਂ ਇੱਕ ਅਰਜ਼ ਕਰਦੇ ਹਾਂ, ਇਸ ਮੋਹ ਤੋਂ ਬਚਣ ਦਾ ਲੋਕਾਂ ਨੇ ਯਤਨ ਕੀਤਾ, ਆਪਣੇ ਘਰਾਂ ਨੂੰ ਛੱਡ ਕੇ, ਆਪਣੇ ਘਰਾਂ ਨੂੰ ਤਿਲਾਂਜਲੀ ਦੇ ਕੇ, ਗ੍ਰਸਥ ਨੂੰ ਤਿਆਗ ਕੇ, ਆਪਣੇ ਪੁੱਤਰਾਂ ਧੀਆਂ ਨੂੰ ਛੱਡ ਕੇ ਸਤਸੰਗੀਓ ਜੰਗਲਾਂ ਵਿੱਚ ਚਲੇ ਗਏ, ਵਣਾਂ ਵਿੱਚ ਜਾ ਕੇ ਡੇਰੇ ਲਾ ਲਏ। ਪਰ ਕੀ ਹੋਇਆ, ਕੀ ਮੋਹ ਨੇ ਉੱਥੇ ਛੱਡ ਦਿੱਤਾ? ਸਤਸੰਗੀਓ, ਕੋਠੀਆਂ ਅਤੇ ਘਰਾਂ ਦਾ ਮੋਹ ਛੁੱਟ ਗਿਆ, ਪਰ ਉੱਥੇ ਜਾ ਕੇ ਜਿਸ ਰੁੱਖ ਥੱਲੇ ਬੈਠੇ ਸਨ ਉਸ ਰੁੱਖ ਦਾ ਮੋਹ ਬਣ ਗਿਆ, ਜਿਸ ਝੁੱਗੀ ਵਿੱਚ ਜਾ ਕੇ ਡੇਰਾ ਲਾਇਆ ਸੀ ਉਸ ਝੁੱਗੀ ਦਾ ਮੋਹ ਬਣ ਗਿਆ। ਅੱਜ ਵੀ ਤੁਸੀਂ ਵੇਖਦੇ ਹੋ ਸਾਧੂ ਮਹਾਤਮਾ ਆਪਣੇ ਘਰਾਂ ਨੂੰ ਛੱਡ ਕੇ, ਆਪਣੇ ਗ੍ਰਸਤ ਦਾ ਤਿਆਗ ਕਰਕੇ, ਘਰਾਂ ਦੀਆਂ ਕੋਠੀਆਂ ਨੂੰ ਛੱਡ ਕੇ, ਸਾਰਾ ਕੁਝ ਛੱਡ ਕੇ ਅਤੇ ਜਾ ਕੇ ਸਾਧੂ ਬਣ ਜਾਂਦੇ ਨੇ ਅਤੇ ਕੀ ਹੁੰਦਾ, ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੰਦੇ ਨੇ, ਉੱਥੇ ਜਾ ਕੇ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਅਤੇ ਫਿਰ ਕੀ ਹੁੰਦਾ, ਤੁਹਾਡੇ ਸਾਹਮਣੇ ਹੈ ਸਾਰਾ ਕੁਛ ਕਿ ਲੜਾਈਆਂ ਹੁੰਦੀਆਂ ਨੇ ਡੇਰਿਆਂ ਤੋਂ। ਕਿਉਂ ਹੁੰਦੀਆਂ ਨੇ? ਮੋਹ ਹੈ, ਮੋਹ ਤੰਗ ਕਰਦਾ। ਇਸ ਵਾਸਤੇ ਸਤਸੰਗੀਓ ਜਦੋਂ ਮੋਹ ਅੜਚਣ ਪਾਉਂਦਾ ਉਦੋਂ ਵੱਡੇ ਵੱਡੇ ਸੂਰਮੇ ਇਹਦੇ ਅੱਗੇ ਹਾਰ ਜਾਂਦੇ ਨੇ। ਜੇਕਰ ਆਪਣੇ ਪੁੱਤਰਾਂ ਧੀਆਂ ਨੂੰ ਛੱਡ ਦਿੱਤਾ ਤਾਂ ਚੇਲਿਆਂ ਦਾ ਮੋਹ ਵਿਆਪ ਗਿਆ, ਚੇਲਿਆਂ ਦੇ ਮੋਹ ਨੇ ਫੜ ਲਿਆ ਉੱਥੇ ਜਾ ਕੇ ਜੰਗਲ ਵਿੱਚ, ਆਪਣੇ ਚੇਲਿਆਂ ਦਾ ਮੋਹ ਜਿਹੜਾ ਸੀ ਉਹੀ ਉਹਨਾਂ ਨੂੰ ਕੁਰਬਾਨੀ ਵਾਲੇ ਪਾਸੇ ਨਾ ਤੁਰਨ ਦਿੱਤਾ ਉਸਨੇ। ਇਸ ਤੋਂ ਅੱਗੇ ਸਤਸੰਗੀਓ ਜੇ ਚੇਲਿਆਂ ਦਾ ਮੋਹ ਵੀ ਛੱਡ ਦਿੱਤਾ, ਆਪਣੇ ਸ਼ਿਸ਼ਾਂ ਦਾ ਮੋਹ ਵੀ ਛੱਡ ਦਿੱਤਾ ਤੇ ਇਤਿਹਾਸਕ ਪ੍ਰਮਾਣ ਅਜਿਹੇ ਵੀ ਮਿਲਦੇ ਨੇ ਕਿ ਪਸ਼ੂ ਤੇ ਪੰਛੀਆਂ ਦਾ ਮੋਹ ਜਾਗ ਪਿਆ, ਅੰਦਰ ਉਹਨਾਂ ਦਾ ਮੋਹ ਕਰਨ ਲੱਗ ਪਿਆ, ਮੋਹ ਨੇ ਅੜਚਣ ਪਾਈ ਔਰ ਫਿਰ ਉਹਨਾਂ ਜੂਨਾਂ ਵਿੱਚ ਆਏ। ਮੈਂ ਇਸ ਪਾਸੇ ਜ਼ਿਆਦਾ ਨਹੀਂ ਜਾਣਾ, ਮੈਂ ਕੇਵਲ ਇਹ ਅਰਜ਼ ਕਰ ਰਿਹਾ ਸਾਂ। ਪਾਤਸ਼ਾਹ ਕਹਿੰਦੇ ਨੇ ਗਣ ਗੰਧਰਵ ਦੇਵ ਮਨੁੱਖਿਆਂ ਪਸ ਪੰਖੀ ਵੀ ਮੋਹ ਨਾ। ਹੇ ਮੋਹ, ਤੂੰ ਪਸ਼ੂਆਂ ਅਤੇ ਪੰਛੀਆਂ ਨੂੰ ਵੀ ਮੋਹ ਲੈਂਦਾ, ਤੂੰ ਗਣਾਂ ਗੰਧਰਵਾਂ ਮਨੁੱਖਾਂ ਅਤੇ ਦੇਵਤਿਆਂ ਨੂੰ ਸਭ ਨੂੰ ਮੋਹ ਲੈਂਦਾ। ਕੋਈ ਤੇਰੇ ਅੱਗੇ ਦਮ ਨਹੀਂ ਮਾਰ ਸਕਦਾ, ਕੋਈ ਤੇਰੇ ਸਾਹਮਣੇ ਖਲੋ ਨਹੀਂ ਸਕਦਾ, ਤੇਰੇ ਤੋਂ ਬਚਾਅ ਕਿਵੇਂ ਹੋ ਸਕਦਾ? ਕਹਿੰਦੇ ਨੇ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ। ਜਿਨ੍ਹਾਂ ਨੇ ਉਸ ਕਰਨ ਹਾਰ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰ ਲਈ ਹੈ, ਜੇ ਬਚੇ ਨੇ ਇਸ ਮੋਹ ਤੋਂ ਤਾਂ ਉਹ ਲੋਕ ਬਚੇ ਨੇ, ਦੂਜੇ ਲੋਕ ਨਹੀਂ ਬਚ ਸਕੇ, ਉਹ ਲੋਕ ਬਚ ਗਏ, ਇਸ ਮੋਹ ਦੀ ਫਾਸ ਤੋਂ ਛੁੱਟ ਗਏ ਉਹ ਲੋਕ। ਮੈਂ ਇੱਕ ਅਰਜ਼ ਕਰਾਂ, ਇੱਕ ਬਚਨ ਆਉਂਦਾ ਇਤਿਹਾਸ ਵਿੱਚ, ਇੱਕ ਮਹਾਨ ਤਪੱਸਵੀ ਮਹਾਤਮਾ ਜਿਨ੍ਹਾਂ ਦਾ ਨਾਂ ਬੜੇ ਸਤਿਕਾਰ ਨਾਲ ਧਾਰਮਿਕ ਦੁਨੀਆਂ ਵਿੱਚ ਲਿਆ ਜਾਂਦਾ ਹੈ, ਗੁਰੂ ਵਿਸ਼ਿਸ਼ਟ। ਗੁਰੂ ਵਸ਼ਿਸ਼ਠ ਜੀ ਦਾ ਮੁਕਾਬਲਾ ਚੱਲ ਪਿਆ ਵਿਸ਼ਵਾਮਿੱਤਰ ਜੀ ਦੇ ਨਾਲ। ਹੁਣ ਦੋਵੇਂ ਭਗਵਾਨ ਰਾਮਚੰਦਰ ਜੀ ਦੇ ਗੁਰੂ ਨੇ, ਇੱਕ ਅਸਤਰ ਵਿੱਦਿਆ ਦਾ ਗੁਰੂ ਹੈ, ਇੱਕ ਧਾਰਮਿਕ ਵਿੱਦਿਆ ਦਾ ਗੁਰੂ ਹੈ, ਦੋਵੇਂ ਗੁਰੂ ਨੇ। ਵਿਸ਼ਵਾਮਿੱਤਰ ਜੀ ਨੇ ਅਸਤਰ ਵਿੱਦਿਆ ਸਿਖਾਈ ਹੈ ਉਹਨਾਂ ਨੂੰ, ਦੋਵੇਂ ਗੁਰੂ ਨੇ ਅਤੇ ਦੋਵਾਂ ਦਾ ਆਪਸ ਵਿੱਚ ਵਿਰੋਧ ਖੜਾ ਹੋ ਗਿਆ। ਇਤਿਹਾਸ ਵਿੱਚ ਬਹੁਤ ਕੁਝ ਲਿਖਿਆ ਹੈ ਕਿਸ ਤਰ੍ਹਾਂ ਇਹਨਾਂ ਦਾ ਵਿਰੋਧ ਬਣਿਆ। ਇਹਦੇ ਵਿਰੋਧ ਦੇ ਤਿੰਨ ਮੁੱਖ ਕਾਰਨ ਲਿਖੇ ਨੇ। ਇੱਕ ਤਾਂ ਵਿਰੋਧ ਦਾ ਕਾਰਨ ਇਹ ਸੀ ਕਿ ਵਸ਼ਿਸ਼ਠ ਜੀ ਜਿਹੜੇ ਸਨ ਉਹ ਵਿਸ਼ਵਾਮਿੱਤਰ ਜੀ ਨੂੰ ਬ੍ਰਹਮਰਿਖੀ ਨਹੀਂ ਸਨ ਮੰਨਦੇ, ਇੱਕ ਕਾਰਨ ਇਹ ਸੀ। ਦੂਸਰਾ ਕਾਰਨ ਇਹ ਸੀ ਕਿ ਵਿਸ਼ਵਾਮਿੱਤਰ ਜੀ ਜਿਹੜੇ ਸਨ ਉਹ ਵਸ਼ਿਸ਼ਠ ਜੀ ਦੀ ਜਿਹੜੀ ਨੰਦਨੀ ਗਊ ਸੀ, ਕਾਮਧੇਨ ਵਰਗੀ ਗਊ ਸੀ, ਜੋ ਮੰਗਦੇ ਸਨ ਉਹਦੇ ਕੋਲੋਂ ਮਿਲ ਜਾਂਦਾ ਸੀ, ਉਹ ਖੋਣਾ ਚਾਹੁੰਦੇ ਸਨ, ਇਸ ਵਾਸਤੇ ਉਹਨਾਂ ਵਿੱਚ ਵਿਰੋਧ ਚੱਲ ਗਿਆ ਸੀ। ਤੀਸਰਾ ਕਾਰਨ ਇਹ ਵੀ ਮੰਨਿਆ ਹੈ ਇਤਿਹਾਸਕਾਰਾਂ ਨੇ ਕਿ ਇੱਕ ਰਾਜਾ ਹੋਇਆ ਸੌਦਾਸ, ਉਸ ਰਾਜੇ ਦੇ ਪ੍ਰੋਹਤ ਪੁਣੇ ਤੋਂ ਇਹਨਾਂ ਵਿੱਚ ਆਪਸ ਵਿੱਚ ਝਗੜਾ ਪੈਦਾ ਹੋ ਗਿਆ ਸੀ। ਖੈਰ, ਇਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ। ਉਸ ਵਿਰੋਧ ਵਿੱਚ ਆਣ ਕੇ ਆਪਣੇ ਆਪ ਨੂੰ ਰਿਸ਼ੀ ਅਖਵਾਉਣ ਵਾਲੇ ਵਿਸ਼ਵਾਮਿੱਤਰ ਜੀ ਨੇ ਵਸ਼ਿਸ਼ਠ ਜੀ ਦਾ 100 ਪੁੱਤਰ ਮਾਰ ਦਿੱਤਾ, ਵਾਰੀ ਵਾਰੀ 100 ਪੁੱਤਰ ਮਾਰ ਦਿੱਤਾ। ਪਰ ਜਦੋਂ ਸਤਸੰਗੀਓ ਉਸ ਮੋਹ ਨੇ ਆਪਣਾ ਜਾਲ ਫੈਲਾਇਆ, ਉਸ ਮੋਹ ਨੇ ਆਪਣਾ ਰੰਗ ਵਿਖਾਇਆ ਅਤੇ ਗੁਰੂ ਵਸ਼ਿਸ਼ਠ ਵਰਗੇ ਮਹਾਨ ਤਪੱਸਵੀ, ਦੁਨੀਆਂ ਨੂੰ ਸਿੱਖਿਆ ਦੇਣ ਵਾਲੇ ਵੀ ਡੋਲ ਗਏ, ਨਹੀਂ ਪੇਸ਼ ਜਾ ਸਕੀ, ਆਪਣੇ ਹੱਥਾਂ ਪੈਰਾਂ ਨੂੰ ਜਕੜ ਕੇ, ਪਾਸ਼ ਪਾ ਕੇ, ਫਾਸ ਪਾ ਕੇ ਅਤੇ ਸਤਸੰਗੀਓ ਬਿਆਸਾ ਨਦੀ ਵਿੱਚ ਡੁੱਬਣ ਵਾਸਤੇ ਤਿਆਰ ਹੋ ਗਏ। ਡੁੱਬ ਕੇ ਮਰ ਜਾਣਾ, ਪੁੱਤਰਾਂ ਤੋਂ ਬਗੈਰ ਕਾਹਦੀ ਜ਼ਿੰਦਗੀ ਹੈ। ਭਾਵ ਸੀ ਮੋਹ ਨੇ ਇੰਨਾ ਤੰਗ ਕੀਤਾ, ਮੈਂ ਅਰਜ਼ ਕਰ ਰਿਹਾ ਸਾਂ ਵੱਡਿਆਂ ਵੱਡਿਆਂ ਨੂੰ ਤੰਗ ਕੀਤਾ। ਮੈਂ ਜਿਸ ਮਹਾਨ ਪੈਗੰਬਰ ਦੀ ਗੱਲ ਕਰਨ ਜਾ ਰਿਹਾ ਸਾਂ ਉਹਨਾਂ ਦਾ ਨਾਂ ਹੈ ਗੌਤਮ ਬੁੱਧ, ਜਿਨ੍ਹਾਂ ਨੂੰ ਮਹਾਤਮਾ ਬੁੱਧ ਕਿਹਾ ਜਾਂਦਾ। ਨੇਪਾਲ ਦੀ ਰਾਜਧਾਨੀ ਕਪਾਲ ਵਸਤੂ ਵਿੱਚ ਇਹਨਾਂ ਦਾ ਤਕਰੀਬਨ 2500 ਸਾਲ ਪਹਿਲਾਂ ਅਵਤਾਰ ਹੋਇਆ। ਇਹ ਰਾਜ ਘਰਾਣੇ ਵਿੱਚ ਪੈਦਾ ਹੋਏ, ਇਹਨਾਂ ਦਾ ਨਾਂ ਪਹਿਲਾਂ ਸਿਧਾਰਥ ਸੀ। ਮੈਂ ਇਸ ਪਾਸੇ ਜ਼ਿਆਦਾ ਨਹੀਂ ਜਾਣਾ, ਕੇਵਲ ਥੋੜ੍ਹੀ ਜਿਹੀ ਅਰਜ਼ ਕਰਨ ਲੱਗਿਆਂ ਕਿ ਜਦੋਂ ਇਹਨਾਂ ਦੇ ਅੰਦਰ ਵੈਰਾਗ ਪੈਦਾ ਹੋਇਆ ਅਤੇ ਇਹ ਘਰ ਨੂੰ ਛੱਡ ਕੇ ਜਾਣ ਲੱਗੇ ਅਤੇ ਮੋਹ ਨੇ ਇਹਨਾਂ ਦੇ ਰਸਤੇ ਵਿੱਚ ਵੀ ਕਿਵੇਂ ਅੜਚਣ ਖੜੀ ਕੀਤੀ। ਇੱਕ ਮਹਾਤਮਾ ਕਹਿੰਦਾ ਸ਼ਾਕਾ ਮੁਨੀ ਗੌਤਮ ਜੀ ਦੇ ਹਿਰਦੇ ਅੰਦਰ ਜਦੋਂ ਪੈਦਾ ਗਿਆਨ ਦਾ ਨੂਰ ਹੋਇਆ, ਜਦੋਂ ਅੰਦਰ ਆ ਗਈ ਗੱਲ, ਰੋਗੀ ਬਿਰਧ ਅਤੇ ਮੁਰਦੇ ਨੂੰ ਦੇਖ ਕਰਕੇ ਪੜਦਾ ਮਾਇਆ ਦਾ ਅੱਖਾਂ ਤੋਂ ਦੂਰ ਹੋਇਆ। ਤੁਰੇ ਜਾਂਦਿਆਂ ਇੱਕ ਦਿਨ ਰੋਗੀ ਨੂੰ ਵੇਖ ਲਿਆ, ਹਾਏ ਹਾਏ ਕਰਦਿਆਂ ਹੋਇਆਂ। ਹਾਏ ਹਾਏ ਦੀ ਚੀਕ ਪੁਕਾਰ ਸੁਣ ਕੇ ਬਾਲਕ ਸਿਧਾਰਥ ਨਾ ਜਰ ਸਕੇ, ਆਪਣੇ ਰਥਵਾਨ ਨੂੰ ਪੁੱਛਿਆ, ਇਹ ਕੌਣ ਹੈ, ਇਹ ਹਾਏ ਹਾਏ ਕਿਉਂ ਕਰਦਾ? ਕਹਿਣ ਲੱਗੇ, ਇਹ ਰੋਗੀ ਹੈ, ਇਸ ਨੂੰ ਰੋਗ ਆ ਚੰਬੜਿਆ ਅਤੇ ਰੋਗ ਨੇ ਇਹਨੂੰ ਨਿਟਹਾਲ ਕਰ ਦਿੱਤਾ, ਇਹਦੇ 'ਚ ਸਮਰੱਥਾ ਨਹੀਂ ਰਹੀ ਰੋਗ ਦਾ ਮੁਕਾਬਲਾ ਕਰਨ ਦੀ, ਇਸ ਵਾਸਤੇ ਇਹ ਬੇਵੱਸ ਹੋਇਆ ਪਿਆ, ਦੁੱਖ ਨਾਲ ਕਰਾ ਰਿਹਾ। ਕਹਿਣ ਲੱਗੇ, ਇਹ ਜਿਹੜਾ ਰੋਗ ਇਹਦੇ 'ਤੇ ਆਇਆ, ਕਿਸੇ ਹੋਰ 'ਤੇ ਵੀ ਆ ਸਕਦਾ? ਅਤੇ ਉਸ ਵੇਲੇ ਰਥਵਾਨ ਨੇ ਆਖਿਆ ਸੀ, ਇਹ ਹਰ ਮਨੁੱਖ 'ਤੇ ਆ ਸਕਦਾ, ਜਿੱਥੇ ਸਰੀਰ ਹੈ ਉੱਥੇ ਰੋਗ ਆ ਸਕਦਾ। ਇਸ ਗੱਲ ਤੋਂ ਇਹਨਾਂ ਦੇ ਮਨ ਅੰਦਰ ਵੈਰਾਗ ਪੈਦਾ ਹੋਇਆ, ਕੁਛ ਚੁੱਪ ਕਰਕੇ ਰਹਿਣ ਲੱਗੇ। ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਇੱਕ ਦਿਨ ਬਾਅਦ ਵਿੱਚ ਦੁਬਾਰਾ ਫਿਰ ਨਿਕਲੇ ਜਦੋਂ, ਅਤੇ ਇਹਨਾਂ ਨੇ ਇੱਕ ਬਿਰਧ ਬਾਬਾ ਵੇਖ ਲਿਆ, ਜਿਹਦੇ ਕੋਲੋਂ ਤੁਰਿਆ ਨਹੀਂ ਸੀ ਜਾਂਦਾ, ਜਿਸ ਨੂੰ ਬੁਢਾਪੇ ਨੇ ਘੇਰਿਆ ਹੋਇਆ ਸੀ। ਅਤੇ ਬੁਢਾਪਾ ਆਪਣੇ ਆਪ ਵਿੱਚ ਖੁਦ ਇੱਕ ਰੋਗ ਹੈ, ਐਸਾ ਰੋਗ ਹੈ ਜਿਹਦਾ ਸੰਸਾਰ ਵਿੱਚ ਇਲਾਜ ਵੀ ਕੋਈ ਨਹੀਂ। ਰਾਏ ਹੋ ਹੇ ਬੈਦ ਮਨਵਾਰੀ, ਆਪਣੇ ਸੰਤਾਂ ਲੇਹ ਉਵਾਰੀ, ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ, ਵਾਹ ਕਾ ਔਖਦ ਨਾਹੀ। ਕਹਿੰਦੇ ਨੇ ਇਹੋ ਜਿਹੀ ਬਿਮਾਰੀ ਪੈਦਾ ਹੋ ਗਈ ਹੈ ਜਿਹਦਾ ਇਲਾਜ ਹੀ ਕੋਈ ਨਹੀਂ, ਜਿਹਦੀ ਦਵਾਈ ਕੋਈ ਨਹੀਂ। ਚੀਮਾ ਜੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਨੇ ਇੱਕ ਬੁੱਢਾ ਬਾਬਾ ਤੁਰਿਆ ਜਾਂਦਾ ਸੀ, ਅਤੇ ਉਸ ਬੁੱਢੇ ਬਾਬੇ ਵੱਲ ਵੇਖ ਕੇ ਕੁਝ ਬੱਚਿਆਂ ਨੇ ਮਖੌਲ ਕੀਤਾ। ਉਹ ਕਹਿੰਦੇ ਨੇ ਉਹ ਬੁੱਢੜਾ ਇੱਕ ਤੁਰਿਆ ਜਾਂਦਾ, ਦੌੜਨ ਦੀ ਭੁੱਲ ਜਾਚ ਗਿਆ, ਲੱਤਾਂ ਗੋਡੇ ਜੁੜ ਗਏ ਇਹਦੇ, ਜੋਬਨ ਪੱਤਰਾ ਵਾਚ ਗਿਆ। ਤੁਰੇ ਜਾਂਦਿਆਂ ਬਾਬੇ ਨੂੰ ਬਾਲੇ ਨੇ ਇੱਕ ਬਾਤ ਕਹੀ, ਬਾਬਾ ਨਿਊ ਨਿਊ ਕੇ ਕੀ ਵੇਖ ਰਿਹਾ, ਕੀ ਤੇਰਾ ਕੁਝ ਗਵਾਚ ਗਿਆ? ਉਹ ਅੱਗੋਂ ਜਵਾਬ ਦਿੰਦਾ, ਉਹ ਕਹਿੰਦਾ ਠੀਕ ਹੈ ਪੁੱਤਰ, ਉੜ ਉੜ ਕੇ ਮੈਂ ਮਿੱਟੀ ਇਹ ਫਰੋਲ ਰਿਹਾ, ਜੋਬਨ ਅਤੇ ਬੁਢਾਪੇ ਤਾਂ ਹੀ ਤੱਕੜੀ ਦੇ ਵਿੱਚ ਤੋਲ ਰਿਹਾ, ਪਰ ਜੀਵਨ ਦਾ ਹੀਰਾ ਚੀਮਾ ਇੱਥੇ ਕਿਤੇ ਗਵਾਚ ਗਿਆ ਏ, ਤਾਂ ਹੀ ਪੁੱਤਰ ਨਿਊ ਨਿਊ ਕੇ ਮੈਂ ਮਿੱਟੀ ਵਿੱਚੋਂ ਟੋਲ ਰਿਹਾ, ਮੇਰੀ ਜਵਾਨੀ ਗਵਾਚ ਗਈ ਹੈ ਪੁੱਤਰ, ਉਹ ਲੱਭਦਾ ਫਿਰਦਾ। ਮੈਂ ਅਰਜ਼ ਕਰ ਰਿਹਾ ਸਾਂ ਕਿ ਇਸ ਤਰ੍ਹਾਂ ਦੀ ਹਾਲਤ, ਐਸਾ ਰੋਗ ਹੈ ਬੁਢਾਪਾ, ਬੁਢਾਪੇ ਦੇ ਰੋਗ ਨਾਲ ਗ੍ਰਸਿਆ ਹੋਇਆ ਇੱਕ ਬਜ਼ੁਰਗ ਬਾਬੇ ਨੂੰ ਜਦੋਂ ਵੇਖਿਆ ਸਿਧਾਰਥ ਨੇ, ਤਾਂ ਫਿਰ ਵਾਪਸ ਘਰ ਆ ਗਏ, ਵੈਰਾਗ ਹੋਰ ਵੱਧ ਗਿਆ, ਸਮਝ ਲਿਆ ਸੰਸਾਰ ਦੇ ਵਿੱਚ ਦੁੱਖ ਹੀ ਦੁੱਖ ਨੇ। ਉਸ ਤੋਂ ਬਾਅਦ ਇੱਕ ਦਿਨ ਫਿਰ ਬਾਹਰ ਨਿਕਲੇ ਅਤੇ ਇੱਕ ਮੁਰਦੇ ਨੂੰ ਵੇਖ ਲਿਆ, ਮੁਰਦੇ ਨੂੰ ਵੇਖ ਕੇ ਅਤੇ ਆਪਣੇ ਸਾਰਥੀ ਨੂੰ ਪੁੱਛਿਆ ਸੀ, ਇਹ ਕਿਉਂ ਚੁੱਕੀ ਜਾਂਦੇ ਨੇ, ਕੀ ਚੁੱਕੀ ਜਾਂਦੇ ਨੇ? ਉਹ ਕਹਿਣ ਲੱਗੇ, ਜੀ ਆਦਮੀ ਹੈ ਮਰ ਗਿਆ, ਇਹ ਮੁਰਦਾ ਮੁਰਦੇ ਨੂੰ ਚੁੱਕੀ ਜਾ ਰਹੇ ਨੇ। ਕਹਿਣ ਲੱਗਾ, ਮੁਰਦੇ ਨੂੰ ਚੁੱਕੀ ਜਾ ਰਹੇ ਨੇ, ਇਹ ਕਿਉਂ ਹੋਇਆ ਇਸ ਤਰ੍ਹਾਂ? ਕਹਿਣ ਲੱਗਾ, ਜੀ ਇਹ ਹੀ ਨਹੀਂ ਹੋਇਆ, ਸੰਸਾਰ ਵਿੱਚ ਹਰ ਮਨੁੱਖ ਜਿਹੜਾ ਉਸ 'ਤੇ ਇਹ ਵਕਤ ਆਉਣਾ, ਹਰ ਮਨੁੱਖ ਨੇ ਇਸ ਸੰਸਾਰ ਵਿੱਚੋਂ ਜਾਣਾ, ਇਸ ਪੰਜ ਭੌਤਿਕ ਸਰੀਰ ਨੇ ਸਦਾ ਨਹੀਂ ਰਹਿਣਾ, ਜਦੋਂ ਇਹਦੇ ਵਿੱਚੋਂ ਇਸ ਸਰੀਰ ਵਿੱਚੋਂ ਜੀਵ ਆਤਮਾ ਵੱਖਰੀ ਹੋ ਗਈ, ਇਹ ਮਿੱਟੀ ਰਹਿ ਗਿਆ ਅਤੇ ਇੱਦਾਂ ਹੀ ਸਾਰਿਆਂ ਨੂੰ ਚੁੱਕ ਕੇ ਲੈ ਜਾਣਾ, ਇਸ ਦਾ ਆਖਰੀ ਵਾਸਾ ਜਿਹੜਾ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਇਸ ਗੱਲ ਤੋਂ ਫਿਰ ਵੈਰਾਗ ਛਾਇਆ ਅਤੇ ਇਹ ਫਿਰ ਆਪਣੇ ਘਰ ਨੂੰ ਇਹਨਾਂ ਨੇ ਛੱਡ ਦੇਣ ਦਾ ਪ੍ਰੋਗਰਾਮ ਬਣਾਇਆ। ਉਹ ਵਿਦਵਾਨ ਕਹਿੰਦਾ ਸ਼ਾਕਾ ਮੁਨੀ ਗੌਤਮ ਜੀ ਦੇ ਹਿਰਦੇ ਅੰਦਰ ਜਦੋਂ ਪੈਦਾ ਗਿਆਨ ਦਾ ਨੂਰ ਹੋਇਆ, ਰੋਗੀ ਬਿਰਧ ਅਤੇ ਮੁਰਦੇ ਨੂੰ ਦੇਖ ਕਰਕੇ ਪੜਦਾ ਮਾਇਆ ਦਾ ਅੱਖਾਂ ਤੋਂ ਦੂਰ ਹੋਇਆ, ਮਿਥਿਆ ਲੱਗ ਪਿਆ ਦਿਸਣ ਸੰਸਾਰ ਸਾਰਾ, ਬੱਦਲ ਧੂੰਵੇਂ ਦੇ ਵਾਂਗ ਕਾਫੂਰ ਹੋਇਆ, ਅਤੇ ਫਿਰ ਕੀ ਕੀਤਾ? ਕਹਿੰਦਾ ਤਾਂਗ ਲੱਗੀ ਨਿਰਵਾਣ ਪਦ ਪਾਵਣੇ ਦੀ, ਆਪਣੇ ਅੰਦਰ ਇਹ ਭਾਵਨਾ ਬਣ ਗਈ, ਖਿਆਲ ਰਾਜ ਸੁਖ ਭੋਗ ਦਾ ਦੂਰ ਹੋਇਆ, ਸੋਚਿਆ ਨਿਰਵਾਣ ਪਦਵੀ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ, ਜਿੱਥੇ ਜਰਾ ਨਹੀਂ, ਜਿੱਥੇ ਮਰਨਾ ਨਹੀਂ, ਜਿੱਥੇ ਦੁੱਖ ਨਹੀਂ, ਸਦੀਵੀ ਤੌਰ 'ਤੇ ਜਿੱਥੇ ਸੁੱਖ ਹੋਵੇ, ਐਸੀ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਯਤਨ ਕਰਨਾ ਚਾਹੀਦਾ। ਉਹ ਯਤਨ ਕਰਨ ਵਾਸਤੇ ਇਹਨਾਂ ਨੇ ਸੋਚਿਆ ਆਪਣੇ ਘਰ ਨੂੰ ਛੱਡ ਦੇਣਾ ਚਾਹੀਦਾ, ਸੋਚਣ ਲੱਗਾ ਕਿ ਛੱਡ ਕੇ ਮਹਿਲ ਸ਼ਾਹੀ ਕੱਲ੍ਹ ਜੰਗਲੀ ਜੋਗ ਕਮਾਣ ਚੱਲੀਏ, ਮਨਾ ਕੱਲ ਨੂੰ ਚਲੇ ਜਾਣਾ ਇਸ ਘਰ ਨੂੰ ਛੱਡ ਕੇ, ਇਸਤਰੀ ਪੁੱਤਰ ਅਤੇ ਘਰ ਪਰਿਵਾਰ ਛੱਡ ਕੇ ਅਤੇ ਕੀ ਕਰਨਾ, ਆਪਾਂ ਜੰਗਲਾਂ ਨੂੰ ਹੋਰ ਨਿਰਵਾਣ ਚੱਲੀਏ, ਜੰਗਲਾਂ ਨੂੰ ਤੁਰ ਜਾਣਾ। ਪਰ ਇੱਕ ਰਸਤੇ ਵਿੱਚ ਅੜਚਣ ਹੈ। ਅੜਚਣ ਕੀ ਹੈ? ਉਹ ਮਹਾਤਮਾ ਕਹਿੰਦਾ, ਪਰ ਹੌਂਸਲਾ ਨਹੀਂ ਸੀ ਪਿਤਾ ਜੀ ਦੇ ਪ੍ਰਬਲ ਮੋਹ ਨੂੰ ਡੱਟ ਤੁੜਾਵਣੇ ਦਾ, ਹੌਂਸਲਾ ਨਹੀਂ ਪੈਂਦਾ। ਤੁਰਤੇ ਜਾਵਾਂਗਾ ਪਰ ਮੇਰੇ ਪਿਤਾ ਨੇ ਜਦੋਂ ਮੇਰੇ ਅੱਗੇ ਬਾਹਾਂ ਖਿਲਾਰ ਕੇ ਆਖਿਆ, ਪੁੱਤਰ ਮੈਂ ਜਿਉਂਦੇ ਜੀ ਤੈਨੂੰ ਨਹੀਂ ਜਾਣ ਦੇਣਾ, ਮੇਰੇ ਹੁੰਦਿਆਂ ਤੂੰ ਰਾਜ ਭਾਗ ਨੂੰ ਸੁੱਖ ਨੂੰ ਛੱਡ ਕੇ ਤੂੰ ਜੰਗਲਾਂ ਨੂੰ ਚੱਲਿਆ ਜਾਵੇਂ, ਮੇਰਾ ਕੀ ਜਿਉਣਾ। ਇਸ ਵਾਸਤੇ ਮੇਰੇ ਵਿੱਚ ਹੌਂਸਲਾ ਨਹੀਂ ਪੈਣਾ ਕਿ ਮੈਂ ਆਪਣੇ ਪਿਤਾ ਦੀ ਗੱਲ ਨੂੰ ਮੋੜ ਸਕਾਂ, ਮੇਰੇ ਵਾਸਤੇ ਇਹ ਰੁਕਾਵਟ ਹੋਵੇਗੀ। ਨਾ ਹੀ ਨਿਸ਼ਚਾ ਸੀ ਮਾਂ ਦੀ ਗਲਵੱਕੜੀ ਨੂੰ ਗਿਆਨ ਜ਼ੋਰ ਦੇ ਨਾਲ ਤੁੜਾਵਣੇ ਦਾ। ਜਦੋਂ ਮਾਂ ਨੇ ਗਲਵੱਕੜੀ ਪਾ ਲਈ ਅਤੇ ਆਖਿਆ, ਪੁੱਤਰ ਮੈਂ ਤਾਂ ਤੇਰਾ ਮੂੰਹ ਵੇਖ ਵੇਖ ਕੇ ਜਿਉਂਦੀ ਹਾਂ, ਮੇਰਾ ਤਾਂ ਜੀਵਨ ਤੇਰੇ ਦਰਸ਼ਨ ਵਿੱਚ ਹੈ, ਮੈਂ ਸੁੱਖਾਂ ਸੁੱਖ ਸੁੱਖ ਕੇ ਮੈਂ ਅਰਦਾਸਾਂ ਕਰ ਕਰਕੇ ਬੇਨਤੀਆਂ ਕਰ ਕਰਕੇ ਭਗਵਾਨ ਦੇ ਚਰਨਾਂ ਵਿੱਚ ਤੈਨੂੰ ਪ੍ਰਾਪਤ ਕੀਤਾ। ਪੁੱਤਰ ਹਾਲੇ ਸੁੱਖ ਨਹੀਂ ਵੇਖਿਆ, ਪੁੱਤਰ ਤਾਂ ਬੁਢਾਪੇ ਦੀ ਉਮਰ ਵਿੱਚ ਵੀ ਕਿਤੇ ਇਹੋ ਜਿਹਾ ਮੌਕਾ ਬਣ ਜਾਏ ਤਾਂ ਮਾਂ ਨਹੀਂ ਜਰ ਸਕਦੀ। ਅਤੇ ਇਸ ਵਾਸਤੇ ਕਹਿਣ ਲੱਗਾ, ਮੈਂ ਜਵਾਨੀ ਵਿੱਚ ਹਾਂ, ਇੱਕੋ ਇੱਕ ਮਾਤਾ ਪਿਤਾ ਦਾ ਆਸਰਾ ਹਾਂ ਸੰਸਾਰਿਕ ਹਿਸਾਬ ਨਾਲ, ਮਾਂ ਨੇ ਨਹੀਂ ਜਾਣ ਦੇਣਾ ਅਤੇ ਮੇਰੇ ਵਿੱਚ ਹਿੰਮਤ ਨਹੀਂ ਪੈਣੀ ਕਿ ਮਾਂ ਦੀ ਗਲਵੱਕੜੀ ਨੂੰ ਤੋੜ ਸਕਾਂ, ਮਾਂ ਨੂੰ ਬਾਹਾਂ ਤੋਂ ਫੜ ਕੇ ਪਿੱਛੇ ਹਟਾ ਕੇ ਆਪ ਚਲਾ ਜਾਵਾਂ, ਇਹ ਨਹੀਂ ਹੋ ਸਕਦਾ, ਨਹੀਂ ਬਣਨੀ ਗੱਲ। ਪੁੱਤਰ ਲਾਡਲਾ ਲੱਤਾਂ ਨੂੰ ਆਣ ਲਿਪਟੂ, ਜਦੋਂ ਮੇਰਾ ਬੱਚਾ ਰਾਹੁਲ ਮੇਰੀਆਂ ਲੱਤਾਂ ਦੇ ਨਾਲ ਚੰਬੜ ਗਿਆ ਅਤੇ ਉਹਨੇ ਆਖਿਆ, ਪਿਤਾ ਜੀ ਤੁਸੀਂ ਨਾ ਜਾਓ ਮੈਨੂੰ ਛੱਡ ਕੇ, ਅਤੇ ਮੋਹ ਨੇ ਮੈਨੂੰ ਐਸਾ ਤੰਗ ਕਰਨਾ ਅਤੇ ਸਾਹ ਸੱਤ ਰਹੂ ਨਾ ਕਦਮੇ ਉਠਾਵਣੇ ਦਾ, ਮੇਰੇ ਵਿੱਚ ਸਾਹ ਸੱਤ ਨਹੀਂ ਰਹਿਣਾ ਕਿ ਮੈਂ ਕਦਮ ਅੱਗੇ ਪੁੱਟ ਸਕਾਂ, ਕੀ ਕਰਾਂ। ਚੱਲਣਾ ਕਠਿਨ ਦਿਸਿਆ, ਪਿਆਰੀ ਨਾਰਸੰਦਾ ਝਾਕਾ ਮਾਰ ਚੀਕਾਂ ਗਸ਼ ਖਾਵਣੇ ਦਾ। ਜਦੋਂ ਮੈਂ ਤੁਰਨ ਲੱਗਾ, ਮੇਰੀ ਘਰਵਾਲੀ ਜਦੋਂ ਚੀਕਾਂ ਮਾਰ ਕੇ ਰੋ ਕੇ ਗਸ਼ ਖਾ ਕੇ ਧਰਤੀ 'ਤੇ ਡਿੱਗ ਪਵੇਗੀ, ਮੈਂ ਨਿਰਦਈ ਹੋ ਕੇ ਉਸ ਨੂੰ ਛੱਡ ਕੇ ਕਿੱਦਾਂ ਜਾ ਸਕਾਂਗਾ, ਨਹੀਂ ਜਾ ਸਕਦਾ। ਇਸ ਵਾਸਤੇ ਕੀ ਕਰਾਂ, ਇਹ ਬੜੀ ਵੱਡੀ ਫਾਸ ਹੈ, ਇਹ ਮੋਹ ਦੀ ਬੜੀ ਵੱਡੀ ਕੰਧ ਹੈ, ਜਿਸ ਕੰਧ ਨੂੰ ਪਾਰ ਕਰਕੇ ਮੈਂ ਜੰਗਲਾਂ ਨੂੰ ਨਹੀਂ ਜਾ ਸਕਦਾ। ਪਰ ਸਤਸੰਗੀਓ, ਸੋਚਾਂ ਸੋਚ ਆਖਰ, ਸੋਚਾਂ ਸੋਚੀਆਂ, ਹੁਣ ਕੀ ਕੀਤਾ ਜਾਵੇ। ਸੋਚਾਂ ਸੋਚ ਆਖਰ ਰਾਤੀਂ ਉੱਠ ਚੋਰੀ, ਰਾਤ ਨੂੰ ਚੋਰੀ ਉੱਠ ਕੇ ਸਿਧਾਰਥ ਮਹਾਤਮਾ ਬੁੱਧ ਜਿਹੜੇ ਸਨ, ਟੱਬਰ ਤਿਆਗ ਕੇ ਤੋੜ ਜੰਜੀਰ ਨਿਕਲੇ, ਆਪਣੇ ਟੱਬਰ ਦੀ ਆਪਣੇ ਪਰਿਵਾਰ ਦੀ ਮੋਹ ਦੀ ਫਾਸ ਨੂੰ, ਮੋਹ ਦੀ ਜੰਜੀਰ ਨੂੰ ਤੋੜ ਕੇ ਨਿਕਲ ਤੁਰੇ। ਪਰ ਜਾਣ ਲੱਗਿਆ ਮੋਹ ਨੇ ਤੰਗ ਕੀਤਾ, ਜ਼ਰੂਰ ਤੰਗ ਕੀ ਕੀਤਾ, ਇਤਿਹਾਸ ਕਹਿੰਦਾ ਸੁੱਤੀ ਨਾਰ ਅਤੇ ਪੁੱਤ ਨੂੰ ਪਿਆਰ ਕੀਤਾ, ਸੁੱਤਿਆਂ ਹੋਇਆਂ ਆਪਣੇ ਪੁੱਤਰ ਦਾ ਮੂੰਹ ਚੁੰਮਿਆ, ਸੁੱਤਿਆਂ ਹੋਇਆਂ ਆਪਣੀ ਪਤਨੀ ਨਾਲ ਪਿਆਰ ਕੀਤਾ, ਆਖਰੀ ਵਾਰੀ ਦਾ ਪਿਆਰ ਹੈ। ਮੁੜ ਕੇ ਇਹ ਪਿਆਰ ਨਾ ਮੈਨੂੰ ਨਸੀਬ ਹੋ ਸਕਣਾ, ਨਾ ਤੁਹਾਨੂੰ ਨਸੀਬ ਹੋ ਸਕਣਾ, ਬੜਾ ਔਖਾ ਸੀ। ਭਾਵੇਂ ਮਨ ਬਣਾ ਲਿਆ ਹੋਇਆ ਸੀ ਪਰ ਫਿਰ ਵੀ ਅੰਦਰ ਇਹ ਆਈ ਕਿ ਜਾਂਦੀ ਵਾਰੀ ਦਾ ਪਿਆਰ ਕਰ ਲਵਾਂ। ਜੇਕਰ ਸਤਸੰਗੀਓ ਛੱਡ ਹੀ ਜਾਣਾ ਸੀ ਤਾਂ ਫਿਰ ਪਿਆਰ ਕਾਹਦਾ, ਫਿਰ ਕੀ ਲੋੜ ਸੀ। ਪਰ ਸਤਸੰਗੀਓ ਮੋਹ ਨੇ ਅੱਗੇ ਡੱਕਾ ਖੜਾ ਕੀਤਾ ਹੋਇਆ ਸੀ, ਅੱਗੇ ਦੀਵਾਰ ਬਣਾਈ ਹੋਈ ਸੀ। ਇਸ ਵਾਸਤੇ ਕਹਿਣ ਲੱਗੇ, ਆਪਣੇ ਜਾਂਦੀ ਵਾਰੀ ਸੁੱਤੀ ਨਾਰ ਅਤੇ ਪੁੱਤ ਨੂੰ ਪਿਆਰ ਕੀਤਾ ਅਤੇ ਤੁਰਨ ਲੱਗਿਆਂ ਨੈਣਾਂ 'ਚੋਂ ਨੀਰ ਨਿਕਲੇ, ਅੱਖਾਂ 'ਚੋਂ ਅੱਥਰੂ ਆ ਗਏ, ਰੋ ਪਿਆ। ਮਨਾ ਜਿਸ ਦੇ ਨਾਲ ਇੰਨਾ ਪਿਆਰ ਸੀ, ਜਿਸ ਪੁੱਤਰ ਦੇ ਸਾਹਾਂ ਨਾਲ ਜਿਉਂਦਾ ਸਾਂ, ਅੱਜ ਉਹਨਾਂ ਨੂੰ ਛੱਡ ਕੇ ਜਾ ਰਿਹਾ, ਬੜਾ ਔਖਾ ਹੈ। ਮੈਂ ਅਰਜ਼ ਕੀਤੀ ਸੀ ਬੜਾ ਔਖਾ ਹੈ, ਪਰ ਦੂਜੇ ਪਾਸੇ ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ 'ਤੇ ਬਖਸ਼ਿਸ਼ ਹੋ ਗਈ ਗੁਰੂ ਦੀ, ਉਹਨਾਂ ਲੋਕਾਂ ਨੇ ਇਸ ਮੋਹ ਨੂੰ ਆਪਣੇ ਪੈਰ ਦੀ ਜੁੱਤੀ ਨਾਲ ਰੇੜ ਸੁੱਟਿਆ, ਇਸ ਦੀਵਾਰ ਨੂੰ ਢਾਹ ਸੁੱਟਿਆ, ਉਹਨਾਂ ਦੇ ਸਾਹਮਣੇ ਇਹ ਮੋਹ ਅੜਚਣ ਨਹੀਂ ਬਣ ਸਕਿਆ। ਬਹੁਤ ਸਾਰੀਆਂ ਮਿਸਾਲਾਂ ਨੇ ਇਤਿਹਾਸ ਵਿੱਚ। ਗੁਰੂ ਨਾਨਕ ਪਾਤਸ਼ਾਹ ਤੁਰਨ ਲੱਗੇ ਆਪਣੇ ਘਰ ਨੂੰ ਛੱਡ ਕੇ, ਅਤੇ ਜਦੋਂ ਤੁਰਨ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਉਸ ਵੇਲੇ ਦੀ ਹਾਲਤ ਸਿਧਾਰਥ ਨਾਲੋਂ ਵੱਖਰੀ ਸੀ, ਮਹਾਤਮਾ ਬੁੱਧ ਨਾਲੋਂ ਉਸ ਵੇਲੇ ਦੀ ਹਾਲਤ ਵੱਖਰੀ ਸੀ। ਮਹਾਤਮਾ ਬੁੱਧ ਸੁੱਤੀ ਲੋਕੀ ਹਨੇਰੇ ਵਿੱਚ ਨਿਕਲੇ ਸਨ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚਿੱਟੇ ਚਾਨਣ ਵਿੱਚ ਤੁਰ ਪਏ ਨੇ। ਜਦੋਂ ਤੁਰ ਪਏ ਆਪਣੇ ਘਰ ਨੂੰ ਛੱਡ ਕੇ, ਸਾਰਾ ਪਿੰਡ, ਸੰਬੰਧੀ, ਸੱਜਣ ਮਿੱਤਰ ਜਿੰਨੇ ਸਨ ਲੋਕ ਸਾਹਮਣੇ ਆਣ ਖਲੋਤੇ, ਸਾਰੇ ਸਮਝਾਉਣ ਲੱਗੇ, ਨਾਨਕ ਤੂੰ ਇਹਨਾਂ ਦੇ ਕੋਲ ਰਹੋ, ਛੱਡ ਕੇ ਨਾ ਜਾ। ਇੱਕ ਪਾਸੇ ਸੱਸ ਖਲੋਤੀ ਹੋਈ ਹੈ, ਮਾਤਾ ਚੋਣੀ ਖਲੋਤੀ ਹੋਈ ਹੈ ਇੱਕ ਪਾਸੇ, ਅਤੇ ਕਹਿ ਰਹੀ ਹੈ ਕਿ ਮੇਰੀ ਅਤੇ ਇਹਦੇ ਨਾਲੋਂ ਧੀ ਮਰ ਜਾਂਦੀ ਤਾਂ ਚੰਗਾ ਸੀ, ਤੂੰ ਜਿਉਂਦੇ ਜੀ ਉਹਨੂੰ ਛੱਡ ਕੇ ਤੁਰ ਚੱਲਿਆ। ਰੋ ਰਹੀ ਹੈ, ਬੜਾ ਕੁਛ ਕਹਿ ਰਹੀ ਹੈ ਆਪਣੇ ਮੂੰਹ ਤੋਂ। ਇੱਕ ਪਾਸੇ ਬੱਚਿਆਂ ਦੋਹਾਂ ਨੇ ਅੱਗੇ ਹੋ ਕੇ ਦੋਹਾਂ ਬਾਹਾਂ ਤੋਂ ਫੜਿਆ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨੂੰ ਫੜਿਆ ਹੋਇਆ ਮਾਤਾ ਸੁਲੱਖਣੀ ਜੀ ਨੇ, ਹੇ ਪਤੀ, ਹੇ ਪਰਮੇਸ਼ਰ, ਮੈਨੂੰ ਛੱਡ ਕੇ ਨਾ ਜਾਓ, ਮੇਰੀ ਜ਼ਿੰਦਗੀ ਤੁਹਾਡੇ ਨਾਲ ਹੈ। ਪਰ ਸਤਸੰਗੀਓ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਬਚਨ ਕੀਤਾ ਕਿ ਮੈਨੂੰ ਕਰਤਾਰ ਦਾ ਹੁਕਮ ਆ ਗਿਆ, ਮੈਨੂੰ ਪਰਮੇਸ਼ਰ ਦਾ ਹੁਕਮ ਆਇਆ, ਉਸ ਹੁਕਮ ਅਨੁਸਾਰ ਮੈਂ ਇਹ ਕੰਮ ਕਰਨ ਵਾਸਤੇ ਚੱਲਿਆ ਹਾਂ। ਜੇ ਮੈਂ ਤੁਹਾਡੇ ਮੋਹ ਵਿੱਚ ਫਸਿਆ ਰਹਾਂਗਾ, ਮੈਂ ਸੰਸਾਰ ਨੂੰ ਸੁੱਖ ਨਹੀਂ ਦੇ ਸਕਦਾ, ਕੇਵਲ ਤੁਹਾਨੂੰ ਸੁੱਖ ਦੇ ਸਕਾਂਗਾ। ਪਰ ਮੇਰਾ ਮਿਸ਼ਨ ਸੰਸਾਰ ਨੂੰ ਸੁੱਖ ਦੇਣ ਦਾ ਹੈ, ਇਸ ਵਾਸਤੇ ਮੈਂ ਸੰਸਾਰ ਦੇ ਸੁੱਖ ਵਾਸਤੇ ਤੁਹਾਡੇ ਮੋਹ ਨੂੰ, ਤੁਹਾਡੇ ਸੁੱਖ ਨੂੰ ਤਿਲਾਂਜਲੀ ਦਿੰਦਾ ਹੋਇਆ ਜ਼ਰੂਰ ਜਾਵਾਂਗਾ। ਮੈਂ ਅਰਜ਼ ਕਰ ਰਿਹਾ ਸਾਂ, ਜਿਨ੍ਹਾਂ ਨੇ ਤੋੜ ਦਿੱਤਾ ਮੋਹ, ਜਿਨ੍ਹਾਂ 'ਤੇ ਇਹ ਕਿਰਪਾ ਹੋਈ, ਉਹਨਾਂ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ, ਮੋਹ ਵਰਗਾ ਵੱਡਾ ਫੰਦਾ, ਮੋਹ ਵਰਗੀ ਵੱਡੀ ਦੀਵਾਰ, ਮੋਹ ਵਰਗੀ ਫਾਹੀ, ਇਸ ਨੂੰ ਕਿੰਨਾ ਲੋਕਾਂ ਨੇ ਤੋੜਿਆ? ਉਹ ਕਹਿੰਦੇ ਨੇ, ਗੁਰੂ ਕੇ ਸਿੱਖਾਂ ਨੇ ਤੋੜ ਦਿੱਤਾ। ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ, ਉਹ ਕਹਿੰਦੇ ਨੇ, ਬਾਣ ਜਿਮ ਲੱਛ ਪਰ, ਵੀਰ ਭੱਦਰ ਦੱਛ ਪਰ, ਨਦੀ ਮੱਧ ਮੱਛ ਪਰ ਦਾਸ ਜਾਲ ਪਾਨ ਹੈ। ਕਹਿੰਦੇ ਨੇ, ਜਿਸ ਤਰ੍ਹਾਂ ਤੀਰ ਆਪਣੇ ਨਿਸ਼ਾਨੇ ਵੱਲ ਸਿੱਧਾ ਜਾਂਦਾ, ਤੀਰ ਆਪਣੇ ਨਿਸ਼ਾਨੇ ਨੂੰ ਸਿੱਧਾ ਜਾਂਦਾ, ਕਦੀ ਰਸਤੇ 'ਚੋਂ ਜਾ ਕੇ ਟੇਢਾ ਨਹੀਂ ਹੋਇਆ ਤੀਰ, ਕਿ ਇੱਕ ਮੀਲ ਤਾਂ ਸਿੱਧਾ ਜਾਵੇ ਅਤੇ ਅੱਗੋਂ ਜਾ ਕੇ ਵੱਖਰਾ ਰਸਤਾ ਅਖਤਿਆਰ ਕਰ ਲਵੇ, ਇਸ ਤਰ੍ਹਾਂ ਨਹੀਂ ਹੁੰਦਾ, ਸਿੱਧਾ ਆਪਣੇ ਨਿਸ਼ਾਨੇ ਵੱਲ ਜਾਂਦਾ ਤੀਰ। ਕਹਿੰਦੇ ਨੇ, ਬਾਣ ਜਿਮ ਲੱਛ ਪਰ, ਵੀਰ ਭੱਦਰ ਦੱਛ ਪਰ। ਜਦੋਂ ਰਾਜੇ ਦੱਛ ਨੇ ਜੱਗ ਕੀਤਾ ਸੀ ਅਤੇ ਭਗਵਾਨ ਸ਼ਿਵ ਅਤੇ ਉਹਨਾਂ ਦੇ ਘਰੋਂ ਮਾਤਾ ਸਤੀ ਉਹ ਵੀ ਉੱਥੇ ਗਏ ਸਨ ਅਤੇ ਉਹਨਾਂ ਦਾ ਤਿਰਸਕਾਰ ਹੋਇਆ, ਇਤਿਹਾਸ ਲੰਬਾ ਹੈ, ਮੈਂ ਕੇਵਲ ਆਪ ਜੀ ਨੂੰ ਯਾਦ ਕਰਵਾ ਰਿਹਾ ਕਿਉਂਕਿ ਆਪ ਜੀ ਸਾਰੇ ਇਤਿਹਾਸ ਤੋਂ ਜਾਣੂ ਹੋ। ਜਦੋਂ ਉਹ ਮਾਤਾ ਸਤੀ ਉਹਦੇ ਵਿੱਚ ਸੜ ਗਈ ਹਵਨ ਕੁੰਡ ਦੇ ਵਿੱਚ, ਅਤੇ ਉਸ ਵੇਲੇ ਭਗਵਾਨ ਸ਼ਿਵ ਨੇ ਜੋਸ਼ ਵਿੱਚ ਆਣ ਕੇ ਜਦੋਂ ਆਪਣੀਆਂ ਜਟਾਵਾਂ ਜਿਹੜੀਆਂ ਸਨ ਉਹਨਾਂ ਦੇ ਵਿੱਚੋਂ ਇੱਕ ਸੂਰਮਾ ਪੈਦਾ ਕੀਤਾ ਆਪਣੀਆਂ ਜਟਾਵਾਂ ਵਿੱਚੋਂ, ਉਸ ਸੂਰਮੇ ਦਾ ਨਾਂ ਹੈ ਵੀਰਭੱਦਰ। ਉਹ ਉਹਦੇ ਵਿੱਚੋਂ ਨਿਕਲਿਆ ਅਤੇ ਨਿਕਲ ਕੇ ਰਾਜੇ ਦੱਛ ਨੂੰ ਮਾਰਨ ਵਾਸਤੇ ਦੌੜਿਆ। ਕਹਿੰਦੇ ਨੇ, ਜਿਸ ਤਰ੍ਹਾਂ ਰਾਜੇ ਦੱਛ ਨੂੰ ਮਾਰਨ ਵਾਸਤੇ ਉਹ ਵੀਰਭੱਦਰ ਬਲਵਾਨ ਹੈ ਨਾ, ਇਸੇ ਤਰ੍ਹਾਂ ਗੁਰੂ ਕੇ ਸਿੱਖ ਨੇ। ਆਖਰੀ ਬਚਨ 'ਚ ਕਹਿੰਦੇ ਨੇ, ਉਹ ਕਹਿੰਦੇ ਨੇ, ਸ਼ੱਕਰ ਜਿਮ ਕੋ ਪਰ, ਸ਼ੱਕਰ ਜਿਮ ਕੋ ਪਰ, ਜਿਸ ਤਰ੍ਹਾਂ ਇੰਦਰ ਜਿਹੜਾ ਹੈ ਉਹ ਪਹਾੜਾਂ ਨੂੰ ਢਹਿ ਢੇਰੀ ਕਰ ਦਿੰਦਾ ਆਪਣੀ ਗੁਰਜ ਦੇ ਨਾਲ, ਪਹਾੜ ਉਹਦੇ ਕੋਲੋਂ ਡਰਦੇ ਨੇ। ਕਹਿੰਦੇ ਨੇ, ਸ਼ੱਕਰ ਜਿਮ ਕੋ ਪਰ, ਜਿਸ ਤਰ੍ਹਾਂ ਇੰਦਰ ਭਾਰੂ ਹੈ ਪਹਾੜਾਂ ਉੱਤੇ, ਚੱਕਰ ਹਰੀ ਦਰੋਹ ਪਰ, ਹਰੀ ਦੇ ਦਰੋਹੀਆਂ 'ਤੇ, ਹਰੀ ਦੇ ਨਾਲ ਧੋਖਾ ਕਰਨ ਵਾਲਿਆਂ 'ਤੇ, ਹਰੀ ਦੇ ਨਾਲ ਵੈਰ ਕਮਾਉਣ ਵਾਲਿਆਂ 'ਤੇ, ਹਰੀ ਦੇ ਪਿਆਰਿਆਂ ਨੂੰ ਦੁੱਖ ਦੇਣ ਵਾਸਤੇ, ਜਿਸ ਤਰ੍ਹਾਂ ਸੁਦਰਸ਼ਨ ਚੱਕਰ ਜਿਹੜਾ ਹੈ ਉਹ ਤਤਪਰ ਰਹਿੰਦਾ, ਬਲਵਾਨ ਹੈ, ਉਸੇ ਤਰ੍ਹਾਂ ਹੀ ਗੁਰੂ ਸਿੱਖ ਮੋਹ ਪਰ ਤੈਸੇ ਬਲਵਾਨ ਹੈ। ਗੁਰੂ ਕੇ ਸਿੱਖ ਮੋਹ 'ਤੇ ਉਸ ਤਰ੍ਹਾਂ ਬਲਵਾਨ ਹੁੰਦੇ ਨੇ ਜਿਸ ਤਰ੍ਹਾਂ ਇਹ ਚੀਜ਼ਾਂ ਬਲਵਾਨ ਨੇ। ਅੱਗੇ ਬਚਨ ਕਰਦੇ ਨੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਨੇ, ਸ਼ੇਰ ਜਿਮ ਪੱਛ ਪਰ, ਸਾਹਮਣੇ ਸ਼ਿਕਾਰ ਹੋਵੇ, ਸ਼ੇਰ ਨੂੰ ਪਤਾ ਲੱਗ ਜਾਵੇ, ਜਿਸ ਤਰ੍ਹਾਂ ਸ਼ੇਰ ਛਾਲ ਮਾਰ ਕੇ ਆਪਣੇ ਸ਼ਿਕਾਰ 'ਤੇ ਪੈਂਦਾ, ਸ਼ੇਰ ਜਿਮ ਪੱਛ ਪਰ, ਬਾਜ ਜਿਮ ਪੱਛ ਪਰ। ਬਾਜ ਜਿਹੜਾ ਜਿਸ ਤਰ੍ਹਾਂ ਪੰਛੀ ਨੂੰ ਫੜ ਲੈਂਦਾ, ਚੰਡੀ ਬਿੜਾ ਲੱਛ ਪਰ ਕੀਨ ਦੁਤੀਹਾਨ ਹੈ, ਜਿਸ ਤਰ੍ਹਾਂ ਚੰਡੀ ਨੇ ਬਿੜਾ ਲੱਛ ਰਾਕਸ਼ ਨੂੰ ਮਾਰ ਦਿੱਤਾ। ਕਹਿੰਦੇ ਨੇ ਰਾਮ ਛਿਤ ਪਾਲ ਪਰ, ਰਾਮ ਸੁਰਸਾਲ ਪਰ, ਰਾਮ ਮਗ ਪਾਲ ਪਰ ਜੈਸੇ ਸਾਵਧਾਨ ਹੈ। ਕਹਿੰਦੇ ਨੇ ਜਿਸ ਤਰ੍ਹਾਂ ਕਸ਼ਤਰੀ ਰਾਜਿਆਂ ਨੂੰ ਮਾਰਨ ਵਾਸਤੇ ਪਰਸ਼ੁਰਾਮ ਨੇ ਯਤਨ ਕੀਤਾ, ਜਿਸ ਤਰ੍ਹਾਂ ਦੇਵਤਿਆਂ ਦੀ ਪੁਰੀ ਜਿਹੜੀ ਬਣਾਈ ਸੀ, ਦੇਵਤਿਆਂ ਨੇ ਆਪਣੇ ਰਹਿਣ ਵਾਸਤੇ ਭਾਵ ਸੀ ਲੰਕਾ ਤੋਂ, ਜਿਸ ਤਰ੍ਹਾਂ ਲੰਕਾ 'ਤੇ ਭਗਵਾਨ ਸ਼੍ਰੀ ਰਾਮ ਚੰਦਰ ਨੇ ਹਮਲਾ ਕੀਤਾ, ਜਿਸ ਤਰ੍ਹਾਂ ਰਾਮ ਛਿਤਪਾਲ ਪਰ, ਰਾਮ ਸੁਰਸਾਲ ਪਰ, ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਰਾਜਿਆਂ ਨੂੰ ਛੁਡਾ ਲਿਆ ਸੀ, ਦੇਵਤਿਆਂ ਨੂੰ ਛੁਡਾ ਲਿਆ ਸੀ, ਇਸੇ ਤਰ੍ਹਾਂ ਬਲਰਾਮ ਜੀ ਜਿਸ ਤਰ੍ਹਾਂ ਉਹਨਾਂ ਰਾਜਿਆਂ 'ਤੇ ਬਲਵਾਨ ਹਨ, ਭਗਵਾਨ ਕ੍ਰਿਸ਼ਨ ਜੀ ਜਿਸ ਤਰ੍ਹਾਂ ਬਲਵਾਨ ਹਨ, ਜਿਸ ਤਰ੍ਹਾਂ ਭਗਵਾਨ ਰਾਮ ਬਲਵਾਨ ਹਨ, ਜਿਸ ਤਰ੍ਹਾਂ ਪਰਸ਼ੁਰਾਮ ਜੀ ਬਲਵਾਨ ਹਨ, ਕਹਿੰਦੇ ਨੇ ਇਸੇ ਤਰ੍ਹਾਂ ਹੀ ਬਲਵਾਨ ਹੈ ਗੁਰੂ ਕਾ ਸਿੱਖ ਮੋਹ ਉੱਤੇ। ਜਿਸ ਨੇ ਆਪਣੇ ਸਤਿਗੁਰੂ ਦੀ ਚਰਨ ਸ਼ਰਨ ਧਾਰਨ ਕਰ ਲਈ ਹੈ, ਉਸ ਨੂੰ ਸਤਸੰਗੀਓ ਮੋਹ ਕਦੀ ਤੰਗ ਨਹੀਂ ਕਰ ਸਕਿਆ। ਉਹਨਾਂ ਲੋਕਾਂ ਨੇ ਆਖਿਆ ਕਿ ਸਾਡੇ ਵਾਸਤੇ ਮੌਤ ਕੋਈ ਡਰਾਉਣੀ ਨਹੀਂ, ਅਸੀਂ ਤਾਂ ਹੁਕਮ ਵਿੱਚ ਰਹਿਣ ਵਾਲੇ ਲੋਕ ਹਾਂ, ਜੋ ਸਤਿਗੁਰੂ ਦਾ ਹੁਕਮ ਹੈ, ਜੋ ਸਤਿਗੁਰੂ ਦੀ ਰਜ਼ਾ ਹੈ, ਉਹਦੇ ਵਿੱਚ ਖੁਸ਼ ਰਹਿਣ ਵਾਲੇ ਹਾਂ। ਅੰਮ੍ਰਿਤਸਰ ਦਾ ਸਾਕਾ ਹੋਇਆ, ਜਦੋਂ ਅੰਮ੍ਰਿਤਸਰ ਸ਼ਹੀਦ ਹੋ ਗਏ ਚਾਰ ਨਾਮਧਾਰੀ ਸਿੰਘ, ਸੰਤ ਬੀਲਾ ਸਿੰਘ ਜੀ, ਸੰਤ ਹਾਕਮ ਸਿੰਘ ਜੀ, ਸੰਤ ਲਹਿਣਾ ਸਿੰਘ ਜੀ, ਜਦੋਂ ਇਹ ਸ਼ਹੀਦ ਹੋ ਗਏ ਅਤੇ ਸਤਸੰਗੀ ਉਹ ਹਾਕਮ ਸਿੰਘ ਜਿਹੜੇ ਸਨ, ਇਹ ਮੌੜ ਪਿੰਡ ਦੇ ਰਹਿਣ ਵਾਲੇ ਸਨ, ਇਹ ਬ੍ਰਾਹਮਣ ਗੋਤ ਵਿੱਚੋਂ ਸਨ, ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਦੇ ਸਨ, ਪਟਵਾਰੀ ਲੱਗੇ ਹੋਏ ਸਨ, ਆਪਣੇ ਘਰ ਦੇ ਮੋਹ ਨੂੰ ਤਿਆਗ ਕੇ, ਨਵਾਂ ਨਵਾਂ ਹਾਲੇ ਵਿਆਹ ਹੋਇਆ ਸੀ, ਮੁਕਲਾਵਾ ਲੈ ਕੇ ਘਰ ਆਏ ਹੀ ਸਨ ਅਤੇ ਉੱਧਰੋਂ ਇਸ ਪਾਸੇ ਦਾ ਬਿਗਲ ਵੱਜ ਗਿਆ। ਮੈਦਾਨ ਵਿੱਚ ਜੂਝਣ ਵਾਸਤੇ ਆਵਾਜ਼ ਪੈ ਗਈ ਅਤੇ ਇਹਨਾਂ ਨੇ ਅੰਮ੍ਰਿਤਸਰ ਵਾਲੇ ਸਾਕੇ ਵਿੱਚ ਹਿੱਸਾ ਲਿਆ। ਕੇਵਲ ਹਿੱਸਾ ਹੀ ਨਹੀਂ ਲਿਆ, ਆਪਣੇ ਦੂਜੇ ਸਾਥੀਆਂ ਦੇ ਨਾਲ ਸਮੇਂ ਦੀ ਕਚਹਿਰੀ ਵਿੱਚ ਪੇਸ਼ ਹੋ ਕੇ ਆਪਣੇ ਜ਼ੁਰਮ ਨੂੰ ਇਕਬਾਲ ਕੀਤਾ, ਆਪ ਇਕਬਾਲ ਕਰ ਲਿਆ ਕਿ ਇਹ ਕੰਮ ਅਸੀਂ ਕੀਤਾ, ਨਿਰਦੋਸ਼ੀਆਂ ਨੂੰ ਛਡਾ ਦਿੱਤਾ, ਆਪ ਫਾਂਸੀ ਦੇ ਫੰਦੇ 'ਤੇ ਝੂਲ ਗਏ। ਜਦੋਂ ਫਾਂਸੀ ਦੇ ਤਖਤੇ 'ਤੇ ਝੂਲ ਗਏ ਅਤੇ ਉਸ ਵਕਤ ਇਤਿਹਾਸਕਾਰ ਮਹਾਂਪੁਰਸ਼ਾਂ ਨੇ ਲਿਖਿਆ ਕਿ ਇਹਨਾਂ ਦੀਆਂ ਲਾਸ਼ਾਂ ਲੈਣ ਵਾਸਤੇ ਬਾਬੇ ਲਹਿਣਾ ਸਿੰਘ ਹੋਰਾਂ ਦਾ ਪਰਿਵਾਰ ਤਾਂ ਆਇਆ, ਇਹਨਾਂ ਦੇ ਭਰਾ ਤਾਂ ਆਏ ਸਨ, ਪਰ ਦੂਜੇ ਤਿੰਨਾਂ ਸਿੰਘਾਂ ਦੀਆਂ ਲਾਸ਼ਾਂ ਲੈਣ ਵਾਸਤੇ ਕੋਈ ਨਾ ਆਇਆ। ਮਾਤਾ ਨੂੰ ਮੌੜੇ ਪਿੰਡ ਪਤਾ ਲੱਗਾ, ਮਾਈ ਹਾਕਮ ਸਿੰਘ ਦੀ ਨੂੰ, ਅਤੇ ਮਹਾਤਮਾ ਲਿਖਦੇ ਨੇ, ਉਹ ਕਹਿੰਦੇ ਨੇ ਮਾਈ ਹਾਕਮ ਸਿੰਘ ਦੀ ਸੁਣ ਕੇ ਸਾਰਾ ਹਾਲ, ਗੱਡਾ ਭਰ ਕੇ ਲੱਕੜਾਂ ਲਿਆ ਮੌੜਿਆਂ ਤੋਂ ਨਾਲ, ਆਪਣੇ ਪਿੰਡ ਵਿੱਚ ਆਪਣੇ ਘਰ ਦੀਆਂ ਜਿਹੜੀਆਂ ਕੜੀਆਂ ਸਨ, ਕੋਠੇ ਦੀਆਂ ਕੜੀਆਂ, ਕੋਠੇ ਦੀ ਛੱਤ ਨੂੰ ਢਾ ਕੇ ਜਿਹੜਾ ਮਲਬਾ ਨਿਕਲਿਆ ਉਹ ਮਲਬਾ ਗੱਡਿਆਂ 'ਤੇ ਲੱਦ ਲਿਆ, ਅਤੇ ਗੱਡਿਆਂ 'ਤੇ ਲੱਦ ਕੇ ਨਾਲ ਲੈ ਲਿਆ, ਲਿਆ ਮੌੜਿਆਂ ਤੋਂ ਨਾਲ। ਕਹਿੰਦੇ ਨੇ ਕੀਰਤਨ ਕਰਦੀ ਚੱਲ ਪਈ ਅੰਮ੍ਰਿਤਸਰ ਦੇ ਵੱਲ, ਲੋਕ ਪੁੱਛਣ ਦੱਸਦੀ ਨਾਲ ਠਰੰਮੇ ਗੱਲ, ਲੋਕ ਪੁੱਛਦੇ ਨੇ, ਪੁੱਛਦੇ ਕੀ ਨੇ, ਉਹ ਕਹਿੰਦੇ ਨੇ ਤੈਨੂੰ ਕੀਕਰ ਸੁੱਜਦਾ ਗਾਣਾ ਮਾਈ ਦੱਸ, ਮਾਈ ਇਹ ਦੱਸ ਤੈਨੂੰ ਕਿਉਂ ਕਿਵੇਂ ਸੁੱਜ ਰਿਹਾ ਗਾਣਾ। ਲੋਕ ਤਾਂ ਵੇਖੇ ਨੇ ਰੋਂਦੇ, ਦੁਹਾਈਆਂ ਦਿੰਦੇ, ਚੀਕਾਂ ਮਾਰਦੇ, ਆਪਣਾ ਆਪ ਗਵਾ ਦਿੰਦੇ ਨੇ, ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੇ ਨੇ ਜਦੋਂ ਕਿਤੇ ਕਿਸੇ ਨਾਲ ਇਹ ਵਾਕਾ ਵਾਪਰ ਜਾਂਦਾ। ਵੱਡੇ ਵੱਡੇ ਦੁਨੀਆਂ ਦੇ ਬਾਦਸ਼ਾਹ ਇਸ ਗੱਲ ਤੋਂ ਡੋਲ ਗਏ। ਮਹਾਰਾਜਾ ਦਸ਼ਰਥ ਨੂੰ ਪਤਾ ਸੀ ਮੇਰਾ ਪੁੱਤਰ ਕੇਵਲ ਬਨਵਾਸ ਵਾਸਤੇ ਗਿਆ, ਸਰੀਰ ਕਰਕੇ ਹੈ, ਮੌਜੂਦ ਹੈ, ਸਮੇਂ ਦਾ ਅਵਤਾਰ ਹੈ, ਪਰ ਸਤਸੰਗੀਓ ਜਦੋਂ ਇਹ ਵੇਖਿਆ ਕਿ ਮੇਰੇ ਪੁੱਤਰ ਮੇਰੀਆਂ ਅੱਖੀਆਂ ਤੋਂ ਦੂਰ ਹੋ ਰਹੇ ਨੇ, ਤਾਂ ਉਸ ਵੇਲੇ ਉਹਨੇ ਚੜ੍ਹਾਈ ਕਰ ਗਏ ਸੀ, ਨਹੀਂ ਸੀ ਜਰ ਸਕੇ, ਨਹੀਂ ਸੀ ਜੀਵਨ ਨੂੰ ਅਪਣਾ ਸਕੇ, ਨਹੀਂ ਜੀਵਨ ਰੱਖਿਆ ਰਾਜੇ ਦਸ਼ਰਥ ਨੇ। ਮਾਤਾ ਇੱਛਰਾਂ ਦਾ ਕੀ ਹਾਲ ਹੋਇਆ, ਲੋਕ ਇਹੋ ਜਿਹੀਆਂ ਮਿਸਾਲਾਂ ਦੇ ਕੇ ਉਸ ਮਾਤਾ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਲੋਕ ਕਹਿੰਦੇ ਨੇ ਮਾਈ ਇਹ ਬੜੀ ਹੈਰਾਨੀ ਦੀ ਹੈ, ਤੁਸੀਂ ਮਰਿਆ ਸਮਝਦੇ ਹੋ, ਮੈਂ ਨਹੀਂ ਮਰਿਆ ਸਮਝਦੀ, ਵੇ ਮੈਂ ਸਪੁੱਤੀ ਹੋ ਗਈ, ਮੇਰਾ ਹਾਕਮ ਸ਼ੇਰ ਉਹ ਤੁਰ ਗਿਆ ਖਾਤਰ ਧਰਮ ਦੀ, ਜਲਦੀ ਆਵੇ ਫਿਰ ਆਵੇਗਾ ਮੈਨੂੰ ਯਕੀਨ ਹੈ। ਅਤੇ ਕਹਿੰਦੇ ਨੇ ਚੀਨੀ ਵਾਲੇ ਦੇ ਲਾਲ ਨੂੰ ਕੋਈ ਨਹੀਂ ਸਕਦਾ ਮਾਰ, ਰਾਖਾ ਦਸਵਾਂ ਪਾਤਸ਼ਾਹ ਅਤੇ ਵਾਲੀ ਪੁਰਖ ਅਕਾਲ। ਇਹ ਗੁਰੂ ਕੇ ਸਿੱਖਾਂ ਵਿੱਚ ਪਾਵਰ ਹੈ, ਗੁਰੂ ਕੇ ਸਿੱਖਾਂ ਵਿੱਚ ਇਹ ਪਾਵਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਸ਼ਰਨ ਧਾਰਨ ਕਰ ਲਈ, ਗ੍ਰਹਿਣ ਕਰ ਲਈ, ਉਹਨਾਂ ਲੋਕਾਂ ਨੇ ਆਖਿਆ ਕੋਈ ਪਰਵਾਹ ਨਹੀਂ, ਇਸ ਗੱਲ ਦੀ ਕੋਈ ਪਰਵਾਹ ਨਹੀਂ, ਹੱਸ ਹੱਸ ਕੇ ਤੋਰਿਆ ਆਪਣੇ ਪੁੱਤਰਾਂ ਨੂੰ। ਭਾਵੇਂ ਇਹ ਮੋਹ ਤੰਗ ਕਰਦਾ ਹੈ, ਪਰ ਗੁਰੂ ਕੇ ਸਿੱਖ, ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਉਹਨਾਂ ਦੇ ਅਨੁਸਾਰ ਗੁਰੂ ਕੇ ਸਿੱਖ ਇਸ ਮੋਹ ਤੋਂ ਉਚੇਰੇ ਹੋ ਕੇ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਹਮੇਸ਼ਾ ਪ੍ਰੀਤ ਅਤੇ ਪ੍ਰੇਮ ਨਿਭਾਉਂਦੇ ਨੇ, ਕਿਉਂਕਿ ਜਿੱਥੇ ਮੋਹ ਹੈ ਉੱਥੇ ਪ੍ਰੇਮ ਨਹੀਂ ਹੋ ਸਕਦਾ, ਜਿੱਥੇ ਪ੍ਰੇਮ ਹੈ ਉੱਥੇ ਮੋਹ ਨਹੀਂ ਹੁੰਦਾ। ਦੋਵੇਂ ਗੱਲਾਂ ਨੇ, ਮੋਹ ਹੈ ਸੰਸਾਰ ਦਾ, ਪ੍ਰੇਮ ਹੈ ਸਤਿਗੁਰੂ ਦਾ। ਇਸੇ ਵਾਸਤੇ ਇੱਕ ਮਹਾਤਮਾ ਸੀ, ਮੈਨੂੰ ਨਾਂ ਇਸ ਵੇਲੇ ਵਿਸਰਿਆ ਹੋਇਆ ਉਹਨਾਂ ਦਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵਕਤ ਦਾ ਬਚਨ ਹੈ। ਕਿਸੇ ਨੇ ਆਖਿਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕਰੀਏ, ਤੇਰੇ ਘਰ ਪੁੱਤਰ ਨਹੀਂ ਤੇਰੇ ਘਰ ਪੁੱਤਰ ਪੈਦਾ ਹੋ ਜਾਵੇ। ਇਹ ਅਰਜ਼ ਕਰਨ ਵਾਸਤੇ ਉਹਨਾਂ ਨੇ ਉਹਨੂੰ ਮਨਾਉਣ ਦਾ ਯਤਨ ਕੀਤਾ। ਉਹ ਕਹਿਣ ਲੱਗੇ, ਨਹੀਂ ਮੈਂ ਇਹ ਅਰਜ਼ ਨਹੀਂ ਕਰਨੀ, ਮੈਂ ਇਹ ਅਰਜ਼ ਨਹੀਂ ਕਰਨੀ, ਮੈਨੂੰ ਮਜ਼ਬੂਰ ਨਾ ਕਰੋ। ਉਹਨਾਂ ਨੇ ਮਜ਼ਬੂਰ ਤਾਂ ਕੀ ਕਰਨਾ ਸੀ, ਆਪ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀ। ਕਹਿਣ ਲੱਗੇ, ਗਰੀਬ ਨਿਵਾਜ, ਇਹ ਸਿੱਖ ਬੜਾ ਸ਼ਰਧਾਲੂ ਹੈ, ਬੜਾ ਸੇਵਾਦਾਰ ਹੈ, ਬੜਾ ਪ੍ਰੀਤਵਾਨ ਹੈ ਤੁਹਾਡੇ ਚਰਨਾਂ ਦਾ, ਪਰ ਪੁੱਤਰ ਨਹੀਂ ਇਹਦੇ ਘਰ, ਕਿਰਪਾ ਕਰੋ ਇਹਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਏ। ਅਤੇ ਸਤਸੰਗੀਓ, ਗੱਜ ਕੇ ਕਹੋ, ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਨੇ ਆਪਣੇ ਸਿੱਖਾਂ ਦੇ ਮੋਹ ਨੂੰ ਕਿਵੇਂ ਤੋੜਿਆ? ਉਸ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਪੁੱਤਰ ਨਹੀਂ ਚਾਹੀਦਾ, ਮੈਨੂੰ ਪੁੱਤਰ ਨਹੀਂ ਚਾਹੀਦਾ। ਕਹਿਣ ਲੱਗੇ, ਕਿਉਂ? ਕਹਿੰਦੇ ਨੇ, ਇਸ ਵਾਸਤੇ ਨਹੀਂ ਚਾਹੀਦਾ ਕਿਉਂਕਿ ਮੈਂ ਅਜਿਹਾ ਨਾ ਹੋਵੇ ਕਿ ਪੁੱਤਰ ਦੇ ਮੋਹ ਵਿੱਚ ਫਸ ਕੇ ਤੇਰਾ ਪ੍ਰੇਮ ਮੈਥੋਂ ਛੁੱਟ ਜਾਏ। ਮੈਂ ਤਾਂ ਤੇਰਾ ਪੁੱਤਰ ਹਾਂ, ਤੇਰੇ ਨਾਲੋਂ ਕਿਤੇ ਮੇਰਾ ਪ੍ਰੇਮ ਨਾ ਟੁੱਟ ਜਾਏ ਪੁੱਤਰ ਦੇ ਮੋਹ ਵਿੱਚ ਫਸ ਕੇ। ਸਤਸੰਗੀਓ, ਜਿਨ੍ਹਾਂ ਨੂੰ ਪ੍ਰੇਮ ਆ ਗਿਆ ਉਹਨਾਂ ਦੇ ਵਾਸਤੇ ਮੋਹ ਬੜੀ ਹੇਜ ਚੀਜ਼ ਹੈ, ਨੀਵੀਂ ਚੀਜ਼ ਹੈ। ਇੱਕ ਵਾਰ ਸਰਬੱਤ ਮਾਈ ਭਾਈ ਗੱਜ ਕੇ ਕਹੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਗੋਬਿੰਦ ਸਿੰਘ ਗਰੀਬ ਨਿਵਾਜ ਸੱਚੇ ਪਾਤਸ਼ਾਹ ਉੱਚ ਦਾ ਪੀਰ ਬਣਨ ਤੋਂ ਬਾਅਦ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਇੱਕ ਨਗਰ ਵਿੱਚ ਗਏ ਅਤੇ ਉੱਥੇ ਜਾ ਕੇ ਨੇੜੇ ਨਗਰ ਦੇ ਉੱਤੇ ਪੁੱਛਿਆ ਕਿਸੇ ਨੂੰ, ਕਹਿਣ ਲੱਗੇ, ਇਹ ਪਿੰਡ ਦਾ ਨਾਂ ਕੀ ਹੈ? ਕਹਿਣ ਲੱਗੇ, ਜੀ ਇਹ ਭਾਈ ਕਾ ਭਗਤ ਹੈ, ਇੱਥੇ ਖੂਹ ਲਾਇਆ ਭਾਈ ਭਗਤੇ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕੀਤਾ, ਗਰੀਬ ਨਿਵਾਜ ਕਹਿੰਦੇ ਨੇ ਕਿ ਪੈਸੇ ਬਾਦਸ਼ਾਹ ਦੇ ਲੱਗੇ ਅਤੇ ਨਾਂ ਜਿਹੜਾ ਉਹ ਅੱਗੇ ਰਾਜਾ ਮਿਸਤਰੀਆਂ ਦਾ ਬਣ ਜਾਏ, ਇਹ ਕਿੱਦਾਂ ਦੀ ਗੱਲ ਹੋਈ? ਪੈਸੇ ਕਿਸੇ ਬਾਦਸ਼ਾਹ ਦੇ ਲੱਗੇ ਹੁਣ ਇਮਾਰਤ 'ਤੇ ਨਾਂ ਕੰਮ ਕਰਵਾਉਣ ਵਾਲੇ ਦਾ ਅੱਗੇ ਲੱਗ ਜਾਵੇ, ਇਹ ਕਿੱਦਾਂ ਦੀ ਗੱਲ ਹੈ? ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਸਮਝੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਾ ਬਚਨ ਸੁਣਾਇਆ ਕਿ ਭਾਈ ਭਗਤੇ 'ਤੇ ਕਿਵੇਂ ਕਿਰਪਾ ਹੋਈ, ਕਿਵੇਂ ਇਹ ਭਾਈ ਬਹਿਲੋ ਦੇ ਘਰ ਪੈਦਾ ਹੋਇਆ, ਕੀ ਇਤਿਹਾਸ ਸਾਰਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣਾਇਆ, ਕਿਉਂਕਿ ਸਮਾਂ ਥੋੜ੍ਹਾ, ਮੈਂ ਇਸ ਪਾਸੇ ਨਹੀਂ ਜਾਣਾ। ਉੱਥੇ ਇੱਕ ਬਚਨ ਆਇਆ, ਪੁੱਛਿਆ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ ਅਤੇ ਉਹਦੀ ਭਾਈ ਭਗਤੇ ਦੀ ਅੰਸ਼ ਵੰਸ਼ ਵਿੱਚੋਂ ਭਾਈ ਗੁਰਦਾਸ, ਜਿਹਨੂੰ ਭਾਈ ਗੁਰਦਾਸ ਦੂਜਾ ਆਖਿਆ ਜਾਂਦਾ, ਬਹਿਲੋ ਕਾ ਗੁਰਦਾਸ ਵੀ ਆਖਿਆ ਜਾਂਦਾ, ਜਿਸ ਨੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ 41ਵੀਂ ਵਾਰ ਜਿਹੜੀ ਹੈ ਉਸ ਭਾਈ ਗੁਰਦਾਸ ਦੀ ਹੈ, ਬਹਿਲੋ ਕਾ ਗੁਰਦਾਸ ਵੀ ਉਹਨੂੰ ਕਹਿੰਦੇ ਨੇ। ਇਹ ਭਾਈ ਗੁਰਦਾਸ ਜਿਹੜਾ ਸੀ, ਇਹ ਤੇ ਭਾਈ ਤਾਰਾ ਅਤੇ ਭਾਈ ਭਾਰਾ ਅਤੇ ਭਾਈ ਮੇਹਰਾ ਅਤੇ ਭਾਈ ਬਖਤਾ, ਇਹ ਪੰਜ ਭਰਾ ਸਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਇਹਨਾਂ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਡੇ ਘਰ ਚਰਨ ਪਾਓ। ਸਤਿਗੁਰਾਂ ਨੇ ਉੱਥੇ ਘਰ ਚਰਨ ਪਾਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਪੁੱਛਿਆ ਕਿ ਭਾਈ ਦੱਸੋ ਕਿ ਭਾਈ ਭਗਤੇ ਦੀ ਔਲਾਦ ਕਿਹੜੀ ਹੈ, ਕਿੰਨੇ ਪੁੱਤਰ ਨੇ? ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਤਿਹਾਸ ਬਣਾਉਣਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪੁੱਛਿਆ ਅਤੇ ਇਹਨਾਂ ਨੇ ਦੱਸਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜਾ ਸੀ ਨਾ ਭਾਈ ਬਹਿਲੋ, ਭਾਈ ਬਹਿਲੋ ਇਸ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬੜੀ ਸੇਵਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਇਸ 'ਤੇ ਖੁਸ਼ ਹੋਏ, ਸਾਰੇ ਭੂਤ ਪ੍ਰੇਤ ਜਿਹੜੇ ਸਨ ਉਹ ਭਾਈ ਬਹਿਲੋ ਦੇ ਵੱਸ ਵਿੱਚ ਕਰ ਦਿੱਤੇ ਸਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ। ਉਸ ਤੋਂ ਬਾਅਦ ਭਾਈ ਬਹਿਲੋ ਦਾ ਪੁੱਤਰ ਹੋਇਆ ਭਾਈ ਨਾਨੂ। ਭਾਈ ਨਾਨੂ ਦੇ ਘਰ ਤਿੰਨ ਪੁੱਤਰ ਪੈਦਾ ਹੋਏ, ਬੱਚੇ ਹਲੇ ਛੋਟੇ ਛੋਟੇ ਸਨ। ਭਾਈ ਬਹਿਲੋ ਇੱਥੇ ਹੀ ਨਿਵਾਸ ਰੱਖਦੇ ਸਨ ਆਪਣੇ ਘਰ ਹੀ, ਸੰਗਤ ਨਾਲ ਬੜਾ ਪ੍ਰੇਮ ਸੀ, ਗੁਰੂ ਕੇ ਚਰਨਾਂ ਨਾਲ ਬੜਾ ਪ੍ਰੇਮ ਸੀ। ਇੱਕ ਦਿਨ ਕੁਝ ਸੰਗਤ ਆ ਗਈ ਉਹਨਾਂ ਨੂੰ ਮਿਲਣ ਵਾਸਤੇ, ਦਰਸ਼ਨ ਮੇਲਾ ਕਰਨ ਵਾਸਤੇ। ਜਦੋਂ ਦਰਸ਼ਨ ਕਰਨ ਵਾਸਤੇ ਸੰਗਤ ਆਈ ਤਾਂ ਭਾਈ ਬਹਿਲੋ ਜੀ ਨੇ ਕਿਸੇ ਸੇਵਕ ਨੂੰ ਆਖਿਆ, ਕਹਿਣ ਲੱਗੇ ਜਾਓ ਘਰੋਂ ਵੱਡੀ ਪਰਾਤ ਲੈ ਕੇ ਆਓ ਤਾਂ ਕਿ ਆਈ ਹੋਈ ਸਾਧ ਸੰਗਤ ਦੇ ਚਰਨ ਧੋਤੇ ਜਾ ਸਕਣ, ਇਹਨਾਂ ਦੇ ਚਰਨ ਧੋ ਕੇ ਇਹਨਾਂ ਨੂੰ ਇਹਨਾਂ ਦਾ ਥਕੇਵਾਂ ਲਾਇਆ ਜਾ ਸਕੇ ਗਰਮ ਪਾਣੀ ਕਰਕੇ, ਅਤੇ ਇਹਨਾਂ ਦੇ ਚਰਨ ਧੋਤੇ ਜਾਣ ਸਾਧ ਸੰਗਤ ਨਾਲ ਪ੍ਰੇਮ। ਇਹ ਗੁਰਸਿੱਖੀ ਹੈ, ਗੁਰਮਤ ਹੈ ਸਤਸੰਗੀਓ। ਉਹਨਾਂ ਨੇ ਜਦੋਂ ਇਹ ਆਖਿਆ ਤਾਂ ਉਹ ਸੇਵਕ ਕਰ ਗਿਆ, ਅਤੇ ਜਿਹੜੀ ਭਾਈ ਨਾਨੂ ਦੀ ਘਰਵਾਲੀ ਸੀ, ਭਾਵ ਭਾਈ ਬਹਿਲੋ ਦੀ ਨੂੰਹ ਸੀ ਜਿਹੜੀ, ਉਹ ਆਪਣੇ ਬੱਚਿਆਂ ਤਿੰਨਾਂ ਨੂੰ ਉਸ ਪਰਾਤ ਵਿੱਚ ਨਿਵਾ ਰਹੀ ਸੀ, ਤਿੰਨੇ ਹੀ ਉਹਦੇ ਵਿੱਚ ਬਿਠਾਏ ਹੋਏ ਸਨ। ਜਦੋਂ ਉਹਨਾਂ ਨੂੰ ਵੇਖਿਆ ਤਾਂ ਉਹਨਾਂ ਆਖਿਆ ਕਿ ਮਾਤਾ ਜੀ ਪਰਾਤ ਮੰਗਦੇ ਨੇ ਬਾਬਾ ਜੀ। ਕਹਿਣ ਲੱਗੇ ਪਰਾਤ ਕਿੱਦਾਂ ਦੇ ਦਿਆਂ, ਮੇਰੇ ਬੱਚੇ ਬੈਠੇ ਹੋਏ ਨੇ, ਮੈਂ ਉਹਨਾਂ ਨੂੰ ਨਿਵਾ ਰਹੀ ਹਾਂ, ਅਤੇ ਤੈਨੂੰ ਪਰਾਤ ਕਿੱਦਾਂ ਦੇ ਦਿਆਂ। ਉਹਨੇ ਆਣ ਕੇ ਇੱਦਾਂ ਹੀ ਆਖ ਦਿੱਤਾ, ਜੀ ਪਰਾਤ ਵਿਹਲੀ ਨਹੀਂ, ਤੁਹਾਡੇ ਪੋਤਰੇ ਨਹਾ ਰਹੇ ਨੇ ਵਿੱਚ। ਅਤੇ ਸਤਸੰਗੀਓ, ਧੰਨ ਹੈ ਸਤਿਗੁਰੂ, ਧੰਨ ਹੈ ਸਤਿਗੁਰੂ ਦਾ ਸਿੱਖ। ਮੋਹ ਤੋਂ ਕਿੰਨੀ ਉੱਚੀ ਗੱਲ ਹੈ, ਪ੍ਰੇਮ ਦੇ ਮਾਰਗ ਦੇ ਕਿੰਨੇ ਵੱਡੇ ਪਾਂਧੀ ਹੋਏ ਨੇ ਉਹ ਲੋਕ। ਉਹਨਾਂ ਨੇ ਫਿਰ ਇਹ ਬਚਨ ਕੀਤਾ, ਕਹਿਣ ਲੱਗੇ ਜਿੱਥੇ ਸਾਧ ਸੰਗਤ ਨੂੰ ਪਿੱਠ ਦਿੱਤੀ ਗਈ ਹੈ, ਸਾਧ ਸੰਗਤ ਦੀ ਸੇਵਾ ਨੂੰ ਹੇਠ ਜਾਣਿਆ ਗਿਆ, ਸਾਧ ਸੰਗਤ ਦੇ ਪ੍ਰੇਮ ਨੂੰ ਪਾਸੇ ਕਰ ਦਿੱਤਾ ਗਿਆ ਆਪਣੇ ਬੱਚਿਆਂ ਦੇ ਮੋਹ ਵਾਸਤੇ, ਐਸੇ ਬੱਚੇ ਤਾਂ ਚਾਹੀਦੇ ਹੀ ਨਹੀਂ ਰਹਿਣ ਹੀ ਨਾ। ਇਤਿਹਾਸਕ ਗਵਾਹੀ ਹੈ ਕਿ ਉਹ ਤਿੰਨੇ ਬੱਚੇ ਫਿਰ ਚੜ੍ਹਾਈ ਕਰ ਗਏ। ਫਿਰ ਉਹਨਾਂ ਨੇ ਭਾਈ ਨਾਨੂ ਨੇ ਭਾਈ ਬਹਿਲੋ ਜੀ ਦੀ ਬੜੀ ਸੇਵਾ ਕੀਤੀ, ਸੇਵਾ ਕਰ ਕਰਕੇ ਉਹਨਾਂ ਨੂੰ ਫਿਰ ਰਿਝਾਇਆ, ਅਤੇ ਉਹਨਾਂ ਦੇ ਘਰ ਫਿਰ ਭਾਈ ਭਗਤਾ ਜੀ ਪੈਦਾ ਹੋਏ, ਭਾਈ ਭਗਤੇ ਦੇ ਘਰ ਇਹ ਪੰਜ ਪੁੱਤਰ ਪੈਦਾ ਹੋਏ। ਸੋ ਸਮਾਂ ਸਮਾਪਤ ਹੈ, ਗੁਰੂ ਕਾ ਜਸ ਇੰਨਾ ਵਿਸ਼ਾਲ ਹੈ ਇਹ ਨਹੀਂ ਸਮਾਪਤ ਹੋ ਸਕਦਾ। ਗੁਰ ਕਾ ਜਸ ਹੈ ਸਹਿਲ ਨਵਾਤੇ, ਮੈਂ ਚੀਟੀ ਕਿਆ ਚੁੱਕ ਹੋਂ ਤਾ ਤੇ, ਸਤਿਗੁਰ ਜਸ ਹੈ ਸਿੰਧ ਮਹਾਨੇ, ਮੀਨ ਦੀਨ ਮਤ ਕਿਆ ਗਤ ਜਾਣੇ। ਸੋ ਸਤਸੰਗੀਓ, ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ, ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸੰਸਾਰ ਦੇ ਮੋਹ ਨੂੰ ਤੋੜ ਕੇ ਸੰਸਾਰ ਨੂੰ ਸੁੱਖ ਦੇਣ ਵਾਸਤੇ ਆਪ ਆਪਣੀ ਕੁਰਬਾਨੀ ਕਰਨ ਵਾਸਤੇ ਦਿੱਲੀ ਗਏ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਦੇਹ ਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਤਿ ਸ਼੍ਰੀ ਅਕਾਲ। ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।